ਸੁਖਦਾਈ ਹੈ ਕਿ ਕਿਸੇ ਵੀ ਜਬਰੋ ਜ਼ੁਲਮ ਨਾਲ ਕਿਸੇ ਵੀ ਸੰਸਾਰੀ ਹੱਲਿਆਂ ਦੇ ਨਾਲ ਉਹ ਆਤਮਿਕ ਜੀਵਨ ਖਤਮ ਨਹੀਂ ਹੁੰਦਾ। ਜਦੋਂ ਆਤਮਿਕ ਜੀਵਨ ਕਾਇਮ ਰਹਿੰਦਾ ਫਿਰ ਆਨੰਦਮਈ ਅਵਸਥਾ ਵੀ ਸਦਾ ਕਾਇਮ ਰਹਿੰਦੀ ਹੈ। ਉਸ ਆਤਮਿਕ ਅਵਸਥਾ ਨੂੰ ਵੀ ਕੋਈ ਖੋਹ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ, ਕੋਈ ਭੰਗ ਨਹੀਂ ਕਰ ਸਕਦਾ। ਇੰਜ ਕਹਿ ਲਈਏ ਕਿ ਪਰਮਾਤਮਾ ਨੂੰ ਵੀ ਸੰਬੋਧਨ ਕਰਕੇ ਸਾਹਿਬ ਜੀ ਨੇ ਇਹੀ ਬਚਨ ਕਹੇ ਹਨ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ। ਹੇ ਪ੍ਰਭੂ, ਮੈਂ ਤੇਰੇ ਨਾਮ ਨੂੰ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ, ਕਿਉਂਕਿ ਸਰੀਰਕ ਜੀਵਨ ਤਾਂ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਦੇ ਕੇ ਸੰਸਾਰ ਵਿੱਚ ਭੇਜਿਆ, ਪਰ ਆਤਮਿਕ ਜੀਵਨ ਉਦੋਂ ਸਾਨੂੰ ਪ੍ਰਾਪਤ ਹੋਵੇਗਾ ਜਦੋਂ ਗੁਰੂ ਦੀ ਸ਼ਰਨ ਪੈ ਕੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ। ਸਤਿਗੁਰੂ ਦੇ ਕੋਲ ਇਹ ਅਧਿਕਾਰ ਹੈ, ਮ੍ਰਿਤਕ ਕੋ ਪਾਇਓ ਤਾਂ ਨਸਾਸਾ ਬਿਸ਼ਰਤ ਆਨ ਮਿਲਾਇਆ। ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਆਤਮਿਕ ਜੀਵਨ ਦੇ ਕੇ ਨਾਮ ਸਿਮਰਨ ਨੇ ਜੋੜ ਕੇ ਸੱਚੇ ਸਤਿਗੁਰੂ ਜੀਵਾਂ ਨੂੰ ਪ੍ਰਭੂ ਨਾਲ ਮਿਲਣ ਦੀ ਸਮਰੱਥਾ ਰੱਖਦੇ ਨੇ। ਸਰੀਰਕ ਜੀਵਨ ਅਸੀਂ ਵੇਖਦੇ ਹਾਂ ਕਿ ਜਦੋਂ ਸਵਾਸ ਸਾਡੇ ਅੰਦਰ ਚੱਲਦੇ ਨੇ, ਡਾਕਟਰ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਮਨੁੱਖ ਦੇ ਕੋਲ ਸਰੀਰਕ ਜੀਵਨ ਹੈ। ਜਦੋਂ ਸਵਾਸ ਰੁਕ ਜਾਣ ਤੇ ਮਨੁੱਖ ਨੂੰ ਸਰੀਰਕ ਤੌਰ ਤੇ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਵੀ ਇਹਦੀ ਡੈਥ ਹੋ ਚੁੱਕੀ ਹੈ, ਇਹ ਖਤਮ ਹੋ ਚੁੱਕਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਪਰਮੇਸ਼ਰ ਦੀ ਸਿਫਤ ਸਲਾਹ ਚੱਲਦੀ ਹੋਵੇ, ਅਸੀਂ ਨਾਮ ਸਿਮਰਦੇ ਹੋਈਏ, ਇਹ ਆਤਮਿਕ ਜੀਵਨ ਹੈ। ਜਦੋਂ ਸਾਡੇ ਅੰਦਰੋਂ ਪਰਮਾਤਮਾ ਦੀ ਯਾਦ ਖਤਮ ਹੋ ਜਾਵੇ, ਪ੍ਰਭੂ ਦਾ ਚਿੰਤਨ ਨਾਮ ਸਿਮਰਨ ਰੁਕ ਜਾਵੇ, ਇਹ ਆਤਮਿਕ ਮੌਤ ਹੈ। ਜੇ ਸਰੀਰਕ ਤੌਰ ਤੇ ਸਵਾਸ ਚੱਲਦੇ ਨੇ, ਅਸੀਂ ਜਿਉਂਦੇ ਹਾਂ, ਪਰ ਸਾਡੇ ਅੰਦਰ ਆਤਮਿਕ ਜੀਵਨ ਨਹੀਂ ਤੇ ਅਸੀਂ ਤੁਰਦੀਆਂ ਫਿਰਦੀਆਂ ਲੋਥਾਂ ਦੇ ਬਰਾਬਰ ਹਾਂ। ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ। ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਵੀ ਸਪਸ਼ਟ ਕੀਤਾ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਉਹ ਮਨੁੱਖ ਜਿਉਂਦਾ ਹੈ ਜਿਹਦੇ ਮਨ ਵਿੱਚ ਪ੍ਰਭੂ ਵਸਦਾ। ਨਾਨਕ ਅਵਰ ਨਾ ਜੀਵੈ ਕੋਏ। ਹੇ ਨਾਨਕ, ਪ੍ਰਭੂ ਦੀ ਬੰਦਗੀ ਤੋਂ ਬਿਨਾਂ ਹੋਰ ਕੋਈ ਆਤਮਿਕ ਜੀਵਨ ਨਹੀਂ ਜਿਉਂਦਾ। ਅੱਗੇ ਸਤਿਗੁਰੂ ਜੀ ਸਮਝਾਉਣ ਦੀ ਖਾਤਰ ਜੇ ਸ਼ਬਦ ਵਰਤਦੇ ਨੇ, ਜੇ ਜੀਵੈ ਪਤ ਲੱਥੀ ਜਾਏ। ਵੀ ਜੇ ਕੋਈ ਨਾਮ ਸਿਮਰਨ ਤੋਂ ਬਿਨਾਂ ਇਹ ਕਹਿੰਦਾ ਵੀ ਆ ਵੀ ਮੈਂ ਜਿਉਂਦਾ ਹਾਂ, ਤੇ ਉਹ ਇਵੇਂ ਹੀ ਆ ਜਿਵੇਂ ਕਿਸੇ ਮਨੁੱਖ ਦੀ ਜਿਉਂਦਿਆਂ ਪਤ ਚਲੀ ਜਾਏ। ਤੇ ਕਈ ਵਾਰ ਅਸੀਂ ਸੁਣਦੇ ਹਾਂ ਬੰਦਾ ਕਹਿੰਦਾ ਮੈਂ ਜਿਹੋ ਜਿਹਾ ਜਿਉਂਦਾ ਤਿਹੋ ਜਿਹਾ ਮਰਿਆ, ਭਾਵ ਮੇਰੇ ਜਿਉਣ ਦਾ ਫਾਇਦਾ ਕੋਈ ਨਹੀਂ, ਵੀ ਮੇਰੀ ਕਿਹੜੀ ਕੋਈ ਇੱਜ਼ਤ ਹੈ, ਮੇਰੀ ਕਿਹੜੀ ਕੋਈ ਪਤ ਹੈ। ਸਭ ਕਹਿੰਦੇ ਜੇ ਜੀਵੈ, ਜੇ ਉਹ ਜਿਉਂਦਾ ਵੀ ਹੈ, ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੇ ਜਿਵੇਂ ਕਿਸੇ ਮਨੁੱਖ ਦੀ ਪਤ ਚਲੀ ਜਾਵੇ, ਉਹਦੀ ਇੱਜ਼ਤ ਨਾ ਹੋਵੇ, ਉਹਦਾ ਖਾਧਾ ਪੀਤਾ ਸਭ ਕੁਝ ਹਰਾਮ ਹੀ ਹੈ, ਭਾਵ ਉਹ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਉਹਦੇ ਕੋਲ ਕੋਈ ਇੱਜ਼ਤ ਪਤ ਨਹੀਂ ਹੈ, ਉਹਦੇ ਕੋਲ ਕੋਈ ਸਨਮਾਨ ਨਹੀਂ ਹੈ। ਇਹੀ ਕਾਰਨ ਹੈ ਕਿ ਅਣਖ ਨੂੰ ਵੀ ਇੱਕ ਜੀਵਨ ਮੰਨਿਆ ਗਿਆ। ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਮਨੁੱਖ ਅੱਤ ਦਾ ਸੁੰਦਰ ਹੋਵੇ, ਉੱਚੀ ਕੁੱਲ ਹੋਵੇ, ਬੜਾ ਚਤਰ ਸਿਆਣਾ ਹੋਵੇ, ਲੋਕ ਉਹਨੂੰ ਬੜਾ ਗਿਆਨਵਾਨ ਆਖਦੇ ਹੋਣ, ਉਹ ਕਿਸੇ ਸੰਸਥਾ ਦਾ ਮੁਖੀ ਵੀ ਹੋਵੇ, ਬਹੁਤ ਵੱਡਾ ਧਨਵਾਨ ਵੀ ਹੋਵੇ, ਪਰ ਜਦੋਂ ਉਹਦੇ ਅੰਦਰੋਂ ਸਵਾਸ ਰੁਕ ਜਾਣ ਤੇ ਉਹਨੂੰ ਬਸ ਮ੍ਰਿਤਕ ਜਾਂ ਮੁਰਦਾ ਕਿਹਾ ਜਾਂਦਾ। ਇਸੇ ਤਰ੍ਹਾਂ ਜੇ ਸਾਡੇ ਅੰਦਰੋਂ ਪਰਮਾਤਮਾ ਦੀ ਪ੍ਰੀਤ ਖਤਮ ਹੋ ਗਈ ਹੈ, ਤੇ ਸਾਹਿਬ ਨੇ ਸਪਸ਼ਟ ਕੀਤਾ ਕਿ ਮਨੁੱਖ ਅੱਤ ਦਾ ਸੁੰਦਰ ਹੋਵੇ, ਉੱਚੀ ਕੁੱਲ ਹੋਵੇ, ਸਾਰੇ ਗੁਣ ਹੋਣ, ਅੱਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਈਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਅੰਦਰੋਂ ਭਗਵੰਤ ਦੀ ਪਰਮਾਤਮਾ ਦੀ ਪ੍ਰੀਤ ਖਤਮ ਹੋ ਗਈ, ਮਾਲਕ ਦੀ ਬੰਦਗੀ ਰੁਕ ਗਈ, ਤੇ ਜਿਵੇਂ ਸਵਾਸਾਂ ਦੇ ਰੁਕ ਜਾਣ ਦੇ ਨਾਲ ਸਾਡਾ ਸਰੀਰਕ ਜੀਵਨ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਅੰਦਰੋਂ ਮਾਲਕ ਦੀ ਯਾਦ ਪ੍ਰਭੂ ਦਾ ਸਿਮਰਨ ਰੁਕ ਜਾਵੇ ਤੇ ਇਹ ਆਤਮਿਕ ਮੌਤ ਹੈ। ਇਸ ਲਈ ਨਾਮ ਜਪਾਉਣ ਵਾਲੇ ਦਾਤੇ ਨੂੰ, ਨਾਮ ਜਪਾਉਣ ਵਾਲੇ ਸਤਿਗੁਰੂ ਨੂੰ ਗਰੀਬ ਨਵਾਜ਼ ਜੀ ਨੇ ਪਵਨ ਦੇ ਨਾਲ ਵੀ ਤੁਲਨਾ ਦਿੱਤੀ ਹੈ। ਪਵਨ ਦਾ ਅਰਥ ਹੈ ਹਵਾ। ਜਿਵੇਂ ਅਸੀਂ ਸਵਾਸ ਲੈਂਦੇ ਹਾਂ, ਅੱਜ ਵੇਖੋ ਆਕਸੀਜਨ ਘਟਦੀ ਹੈ ਜਾਂ ਮੁੱਕਦੀ ਹੈ ਤੇ ਕਿੰਨਾ ਸਾਡਾ ਸਮਾਜ ਤਰਲੋ ਮੱਛੀ ਹੁੰਦਾ ਹੈ। ਸਾਹਿਬ ਕਹਿੰਦੇ ਜਿਵੇਂ ਸਰੀਰਕ ਤੌਰ ਤੇ ਜਿਉਂਦੇ ਰਹਿਣ ਲਈ ਪਵਨ, ਹਵਾ, ਆਕਸੀਜਨ ਦਾ ਹੋਣਾ ਬੜਾ ਜ਼ਰੂਰੀ ਹੈ, ਇਸੇ ਤਰ੍ਹਾਂ ਪਵਨ ਗੁਰੂ ਤੇਰੇ ਆਤਮਕ ਜੀਵਨ ਲਈ, ਪਵਨ ਦੀ ਤਰ੍ਹਾਂ ਤੇਰੇ ਜੀਵਨ ਵਿੱਚ ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ। ਭਾਵ ਪਵਨ ਗੁਰੂ ਨਹੀਂ ਹੈ, ਪਰ ਗੁਰੂ ਦਾ ਸੁਭਾਅ ਪਵਨ ਵਰਗਾ ਹੈ। ਜਿਵੇਂ ਪਵਨ ਜਿਹੜੀ ਹੈ, ਸਵਾਹ ਜਿਹੜੇ ਨੇ ਉਹ ਸਰੀਰਕ ਜੀਵਨ ਕਾਇਮ ਰੱਖਦੇ ਨੇ, ਤੇ ਗੁਰੂ ਜਦੋਂ ਨਾਮ ਦੇ ਸਵਾਸ ਬਖਸ਼ਿਸ਼ ਕਰਦਾ ਤੇ ਸਾਡੇ ਅੰਦਰ ਆਤਮਕ ਜੀਵਨ ਰੁਮਕਦਾ ਹੈ, ਆਤਮਕ ਜੀਵਨ ਜਿਹੜਾ ਹੈ ਉਹ ਕਾਇਮ ਰਹਿੰਦਾ। ਸਤਿਗੁਰੂ ਜੀ ਦੇ ਬਚਨ ਅਸੀਂ ਹੋਰ ਥਾਵਾਂ ਤੇ ਵੀ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਹੇ ਭਾਈ, ਜਦੋਂ ਮੈਂ ਪ੍ਰਭੂ ਨੂੰ ਆਖਦਾ ਹਾਂ, ਸਿਮਰਦਾ ਹਾਂ, ਰਸਨਾ ਤੋਂ ਨਾਮ ਉਚਾਰਨ ਕਰਦਾ ਹਾਂ, ਉਦੋਂ ਮੈਂ ਜਿਉਂਦਾ ਹਾਂ। ਵਿਸਰੈ ਮਰ ਜਾਓ, ਬਸ ਪ੍ਰਭੂ ਨੂੰ ਵਿਸਾਰਨ ਦੀ ਦੇਰ ਹੈ, ਆਤਮਕ ਮੌਤ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜਿਹੜੀ ਸਰੀਰਕ ਮੌਤ ਹੈ, ਫਿਜੀਕਲ ਡੈਥ ਹੈ, ਉਹਨੂੰ ਡੈਫੀਨੇਟ ਦੱਸਿਆ। ਸਰਪਰ ਦਾ ਅਰਥ ਹੈ ਵੀ ਪੱਕਾ ਹੀ ਆ, ਜਿਹੜਾ ਸਰੀਰਕ ਤੌਰ ਤੇ ਸੰਸਾਰ ਵਿੱਚ ਆਇਆ ਉਹਨੇ ਇੱਕ ਦਿਨ ਤੁਰਨਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ, ਕਹਿਣ ਲੱਗੇ ਇਸ ਗੱਲ ਦੀ ਚਿੰਤਾ ਵਿੱਚ ਨਾ ਪਿਓ, ਕਿਉਂਕਿ ਬਹੁਤਾ ਸੰਸਾਰ ਜਿਹੜਾ ਹੈ ਉਹ ਇਸੇ ਡਰ ਵਿੱਚ ਹੈ ਵੀ ਪਤਾ ਨਹੀਂ ਕਿਤੇ ਸਰੀਰਕ ਮੌਤ ਨਾ ਹੋ ਜੇ। ਭੈ ਮਰਬੇ ਕੋ ਬਿਸਰਤ ਨਾਹੇ ਤੇ ਚਿੰਤਾ ਤਨ ਜਾਰਾ। ਕਦੇ ਇਹਨੂੰ ਬਿਜਲੀ ਦੇ ਕਰੰਟ ਵਿੱਚੋਂ ਡਰ ਆਉਂਦਾ, ਕਦੇ ਦੁਰਘਟਨਾ ਵਿੱਚੋਂ, ਕਦੇ ਬੁਢਾਪੇ ਵਿੱਚੋਂ, ਕਦੇ ਜ਼ਹਿਰੀਲੇ ਸੱਪ ਵਿੱਚੋਂ, ਕਦੇ ਦੁਸ਼ਮਣ ਵਿੱਚੋਂ। ਸਾਹਿਬ ਕਹਿੰਦੇ ਇਹ ਡਰ ਮਨੁੱਖ ਦਾ ਕਦੇ ਖਤਮ ਨਹੀਂ ਹੁੰਦਾ, ਤੇ ਮਨੁੱਖ ਨੂੰ ਇਹ ਚਿੰਤਾ, ਇਹ ਡਰ ਖਤਮ ਕਰ ਦੇਣਾ ਚਾਹੀਦਾ ਆਪਣੀ ਜ਼ਿੰਦਗੀ ਵਿੱਚੋਂ, ਕਿਉਂਕਿ ਜਿਹਦਾ ਜਨਮ ਹੋਇਆ ਉਹਨੇ ਇੱਕ ਦਿਨ ਸੰਸਾਰ ਤੋਂ ਤੁਰਨਾ ਹੈ। ਸਾਹਿਬ ਕਹਿੰਦੇ ਜੇ ਚਿੰਤਾ ਕਰਨੀ ਹੈ, ਜੇ ਡਰ ਰੱਖਣਾ ਹੈ, ਤੇ ਇਸ ਗੱਲ ਦਾ ਰੱਖੋ ਵੀ ਆਤਮਕ ਮੌਤ ਨਾ ਹੋ ਜਾਵੇ। ਸਰੀਰਕ ਮੌਤ ਕੋਈ ਅਣਹੋਣੀ ਗੱਲ ਨਹੀਂ, ਚਿੰਤਾ ਅਣਹੋਣੀ ਦੀ ਕਰੋ, ਜਿਹੜੀ ਨਹੀਂ ਸੀ ਹੋਣੀ ਚਾਹੀਦੀ, ਵੀ ਆਤਮਕ ਮੌਤ ਨਹੀਂ ਸੀ ਆਉਣੀ ਚਾਹੀਦੀ ਪਰ ਆ ਗਈ। ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਇਹ ਜਿਹੜੀ ਅਣਹੋਣੀ ਬਾਤ ਹੈ ਕਿ ਅਸੀਂ ਆਤਮਕ ਮੌਤੇ ਨਹੀਂ ਸੀ ਮਰਨਾ, ਮਰ ਗਏ, ਆਹ ਜਿਹੜੀ ਅਣਹੋਣੀ ਬਾਤ ਹੈ ਇਸ ਗੱਲ ਦੀ ਚਿੰਤਾ ਕਰੋ। ਸਾਹਿਬ ਕਹਿੰਦੇ ਜਿਵੇਂ ਕਿਸੇ ਨੂੰ ਚਿੰਤਾ ਹੈ ਵੀ ਵੇਖੋ ਜੀ ਹੀਰਾ ਬੜਾ ਕੀਮਤੀ ਸੀ ਤੇ ਉਹ ਬੇਕਦਰੇ ਨੇ ਠੀਕਰੀਆਂ ਦੇ ਭਾਅ ਉਹਨੂੰ ਵੇਚ ਦਿੱਤਾ, ਆਹ ਵੀ ਜਿਹੜਾ ਹੀਰੇ ਵਰਗਾ ਜਨਮ ਹੈ ਨਾ, ਇਹ ਵੀ ਕੌਡੀ ਬਦਲੇ ਜਾ ਰਿਹਾ। ਕਬੀਰਾ ਏਕ ਅਚੰਬੋ ਦੇਖਿਆ ਹੀਰਾ ਹਾਟ ਬਕਾਏ, ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਇਸ ਗੱਲ ਦੀ ਚਿੰਤਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਨੇ ਵੀ ਜਿਹੜਾ ਅਮੋਲਕ ਜਨਮ ਸਾਨੂੰ ਪ੍ਰਾਪਤ ਹੋਇਆ ਤੇ ਸਾਡੀ ਆਤਮਕ ਜ਼ਿੰਦਗੀ ਜਿਹੜੀ ਹੈ ਉਹ ਕਾਇਮ ਰਵੇ, ਇਹ ਕਦੇ ਖਤਮ ਨਾ ਹੋਵੇ। ਕਿਉਂਕਿ ਮਰਨੰ ਵਿਸਰਣੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਮੌਤ ਕੀ ਹੈ? ਜਦੋਂ ਰੱਬ ਵਿਸਰ ਜਾਵੇ। ਤੇ ਜੀਵਨ ਕੀ ਹੈ? ਜਦੋਂ ਪਰਮੇਸ਼ੁਰ ਚੇਤੇ ਆਉਂਦਾ। ਗੁਰੂ ਘਰ ਦਾ ਵੀ ਅਸੀਂ ਇਤਿਹਾਸ ਪੜ੍ਹ ਕੇ ਵੇਖਦੇ ਹਾਂ ਕਿ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਨ, ਕਈ ਤਪੇ ਪਖੰਡੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਰੋਧਤਾ ਕਰ ਰਹੇ ਸਨ, ਈਰਖਾ ਨਿੰਦਿਆ ਦੇ, ਔਰ ਕਈ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਵੈਰ ਵਿਰੋਧ ਧਾਰਨ ਕਰਕੇ। ਪਰ ਸਤਿਗੁਰੂ ਨਿਰਵੈਰ, ਸਤਿਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਨਹੀਂ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਕੁਝ ਪਖੰਡੀ ਦੰਭੀ ਸਮੇਂ ਦੀਆਂ ਹਕੂਮਤਾਂ ਵੱਲੋਂ ਵੀ ਪੈਦਾ ਕਰ ਦਿੱਤੇ ਜਾਂਦੇ ਨੇ ਵੀ ਸ਼ਾਇਦ ਇਸ ਤਰ੍ਹਾਂ ਜਿਹੜੇ ਸੱਚ ਦੇ ਧਾਰਨੀ ਨੇ ਉਹਨਾਂ 'ਤੇ ਅਸੀਂ ਆਪਣਾ ਪ੍ਰਭਾਵ ਪਾ ਸਕਦੇ ਹਾਂ, ਅਤੇ ਹੌਲੀ ਹੌਲੀ ਉਹਨਾਂ ਦੰਭੀਆਂ ਨੂੰ, ਪਖੰਡੀਆਂ ਨੂੰ ਲੋਕ ਧਾਰਮਿਕ ਆਗੂ ਮੰਨ ਕੇ ਉਹਨਾਂ ਦੇ ਪਿੱਛੇ ਲੱਗ ਕੇ ਖੁਆਰ ਹੋ ਰਹੇ ਨੇ। ਜਿਵੇਂ ਜਹਾਂਗੀਰ ਨੇ ਤਰਨ ਤਾਰਨ ਸਾਹਿਬ ਦੀ ਹਿੱਕ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਸ਼ੇਖ ਫਤਿਹ ਨੂੰ ਬਿਠਾਇਆ, ਤੇ ਬਹੁਤੇ ਅਗਿਆਨੀ ਜੀਵ ਅੱਜ ਸ਼ੇਖ ਫਤਿਹ ਨੂੰ ਮੰਨੀ ਜਾਂਦੇ ਨੇ, ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਐਸੇ ਅਸਥਾਨ ਖੋਲ੍ਹ ਦਿੱਤੇ ਜਾਂਦੇ ਨੇ, ਚਾਹੇ ਮੁਗਲੀਆ ਹਕੂਮਤ ਸੀ, ਅੰਗਰੇਜ਼ ਹਕੂਮਤ ਸੀ, ਚਾਹੇ ਸਮੇਂ ਦੀਆਂ ਹਕੂਮਤਾਂ ਨੇ, ਵੀ ਜਿਹੜੇ ਸੱਚ ਦੇ ਧਾਰਨੀ ਨੇ, ਜਿਵੇਂ ਸੂਰਜ ਨੂੰ ਛਪਾਉਣ ਵਾਸਤੇ ਬੱਦਲ ਕਈ ਵਾਰ ਆ ਜਾਂਦੇ ਨੇ, ਤੇ ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਪਖੰਡੀ ਦੰਭੀ, ਉਹਨਾਂ ਦਾ ਪਸਾਰਾ ਜਿਹੜਾ ਉਹ ਸੱਚ ਦੇ ਸੂਰਜ ਨੂੰ ਲੁਕਾਉਣ ਦਾ ਯਤਨ ਕਰਦਾ, ਪਰ ਆਖਰ ਨੂੰ ਉਹਨਾਂ ਦਾ ਜੋ ਅੰਤ ਇਸ ਸੰਸਾਰ ਵਿੱਚ ਹੁੰਦਾ ਜਾਂ ਪ੍ਰਭੂ ਦੇ ਦਰ ਤੇ ਹੁੰਦਾ, ਉਹ ਮੇਰੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਅੰਕਿਤ ਕੀਤਾ, ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੇ, ਏਕ ਦੁੱਖ ਹੈ ਤਪਾ ਦਈ ਮਾਰਿਆ। ਮੇਰੇ ਉਸ ਦਇਆ ਦੇ ਪਾਤਰ ਪਰਮਾਤਮਾ ਨੇ, ਦਇਆ ਦੀ ਬਖਸ਼ਿਸ਼ ਕਰਨ ਵਾਲੇ ਪ੍ਰਭੂ ਨੇ, ਉਸ ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਉਸ ਤਪੇ ਨੂੰ ਆਤਮਕ ਮੌਤੇ ਇਸ ਕਰਕੇ ਮਾਰ ਦਿੱਤਾ ਕਿ ਤਪਾ ਸਤਪੁਰਖ ਗੁਰੂ ਅਮਰਦਾਸ ਜੀ ਦੀ ਤੇ ਨਿੰਦਿਆ ਕਰਦਾ, ਤੇ ਦੰਭ ਪਖੰਡ ਵਿੱਚ ਖਚ ਧੋ ਕੇ ਸੰਸਾਰ ਦੀ ਉਸਤਤੀ ਵਿੱਚ ਲੱਗਾ ਹੋਇਆ, ਇਹ ਦੋਸ਼ ਲਾ ਕੇ ਉਸ ਤਪੇ ਨੂੰ ਆਤਮਕ ਮੌਤੇ ਮਾਰ ਦਿੱਤਾ ਗਿਆ। ਜੇ ਉਹ ਧਰਮ ਰਾਜ ਦੇ ਦਰ ਤੇ ਜਾਂਦਾ, ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ, ਇਸ ਤਪੈ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਧਰਮ ਰਾਏ ਵੀ ਕਹਿੰਦਾ ਕਿ ਇਸ ਤਪੇ ਨੂੰ ਜਿਹੜੀ ਘੋਰ ਨਰਕ ਵਾਲੀ ਸਜ਼ਾ ਹੈ ਉਹ ਦੇਵੋ, ਪਰ ਇਹਦੇ ਕੋਈ ਮੱਥੇ ਨਾ ਲੱਗਿਓ, ਇਹ ਗੁਰੂ ਵੱਲੋਂ ਫਿਟਕਾਰਿਆ ਹੋਇਆ, ਤੇ ਜਿਹੜਾ ਗੁਰੂ ਵੱਲੋਂ ਫਿਟਕਾਰਿਆ ਹੋਵੇ ਉਹਦੇ ਕੋਲ ਆਤਮਕ ਜੀਵਨ ਨਹੀਂ ਹੁੰਦਾ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਤਮਕ ਜੀਵਨ ਸੀ, ਗੁਰੂ ਦਾ ਹੁਕਮ ਮੰਨਿਆ, ਕਿਸੇ ਤਰ੍ਹਾਂ ਦਾ ਕੋਈ ਦਾਅਵਾ ਨਹੀਂ, ਕੋਈ ਵਿਰੋਧਤਾ ਨਹੀਂ, ਪਰ ਦੂਸਰੇ ਪਾਸੇ ਬਾਬਾ ਧੀਰਮੱਲ ਸ਼ੀਏ ਮਸੰਦ ਦੀ ਸ਼ਹਿ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਾਉਂਦਾ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਬੰਦਗੀ ਵਿੱਚ ਗੜੂੰਦ ਨੇ, ਆਤਮਕ ਜੀਵਨ ਜਿਨ੍ਹਾਂ ਕੋਲ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੀ ਨਹੀਂ, ਉਹ ਘੋੜੀ ਤੇ ਸਵਾਰ ਹੋ ਕੇ ਬੜੇ ਵਿਵਾਕ ਹੋ ਕੇ ਸਗੋਂ ਆਖਦੇ ਨੇ, ਭਲੇ ਧੀਰਮੱਲ ਭਲੇ ਜੀ, ਭਲੇ ਧੀਰਮੱਲ ਧੀਰ, ਬਹੁਤ ਵਾਰ ਬੋਲੇ ਬਚਨ ਸ੍ਰੀ ਪਤ ਗੁਨੀ ਗਹੀਰ। ਧੀਰਮੱਲ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਰਿਹਾ, ਸਤਿਗੁਰੂ ਜੀ ਤੇ ਹਮਲਾ ਕਰ ਰਿਹਾ, ਤੇ ਗੁਰੂ ਤੇਗ ਬਹਾਦਰ ਸਾਹਿਬ ਉਹਦਾ ਵੀ ਭਲਾ ਲੋਚਦੇ ਨੇ, ਤੇ ਜੇ ਭਾਈ ਮੱਖਣ ਸ਼ਾਹ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਜੇ ਧੀਰਮੱਲ ਇਹ ਕੁਝ ਕਰ ਸਕਦਾ ਤੇ ਸਾਨੂੰ ਕੀ ਹੁਕਮ ਹੈ, ਭਾਵ ਉਹਨੂੰ ਸੋਧਾ ਲਾ ਦਈਏ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ ਸਨ, ਮਰੇ ਨੂੰ ਕੀ ਮਾਰਨਾ, ਵੀ ਜਿਹੜਾ ਗੁਰੂ ਤੇ ਹਮਲਾ ਕਰਨ ਆਇਆ, ਜਿਹੜਾ ਗੁਰੂ ਨਾਲ ਈਰਖਾ ਕਰਦਾ, ਜਿਹੜਾ ਗੁਰੂ ਦੇ ਬਰਾਬਰ ਗੱਦੀ ਲਾ ਕੇ ਵਿਰੋਧਤਾ ਕਰਦਾ ਗੁਰੂ ਦੀ, ਉਹ ਆਤਮਕ ਤੌਰ ਤੇ ਪਹਿਲਾਂ ਹੀ ਮਰਿਆ ਹੋਇਆ। ਕਹਿੰਦੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਮਾਤਾ ਨਾਨਕੀ ਜੀ ਨੇ ਇੰਨੀ ਜੁਰਤ ਵਿਖਾਈ, ਧੀਰਮੱਲ ਨੂੰ ਕਿਹਾ, ਕਹਿਣ ਲੱਗੇ, ਅਬ ਜਬਰੀ ਕਰ ਆਨ ਪਰੇ ਹੋ, ਜਿਉਂ ਵਿਖ ਪੀ ਕਰ ਆਪ ਮਰੇ ਹੋ। ਮਾਤਾ ਨਾਨਕੀ ਜੀ ਨੇ ਕਿਹਾ ਸੀ, ਧੀਰਮੱਲ ਗੁਰੂ ਘਰ ਦੇ ਉੱਪਰ ਹਮਲਾਵਰ ਬਣ ਕੇ ਆਇਆ, ਜਬਰ ਕਰਦਾ, ਇਹ ਤਾਂ ਇੰਜ ਹੋ ਗਿਆ ਜਿਵੇਂ ਕੋਈ ਬੰਦਾ ਖੁਦ ਆਪਣੇ ਹੱਥੀ ਜ਼ਹਿਰ ਪੀ ਕੇ ਮੌਤ ਸਹੇੜ ਲਵੇ। ਆ ਜਿਹੜੀ ਤੇਰੇ ਅੰਦਰ ਗੁਰੂ ਵੱਲੋਂ ਬੇਮੁਖਤਾਈ ਹੈ, ਈਰਖਾ ਹੈ, ਹਮਲਾ ਕਰਨ ਦੀ ਭਾਵਨਾ ਹੈ, ਜੋ ਤੂੰ ਗੁਰੂ ਤੇ ਚੜ੍ਹਾਈ ਕਰਕੇ ਆਇਆ, ਇਹ ਤਾਂ ਤੂੰ ਜਿਵੇਂ ਵਿਖ ਪੀ ਕੇ ਖੁਦ ਆਤਮਕ ਮੌਤੇ ਮਰ ਗਿਆ। ਇਹ ਮਾਤਾ ਨਾਨਕੀ ਜੀ ਨੇ ਬਚਨ ਕਹੇ ਸਨ, ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਸਨ, ਉਹਨਾਂ ਨੇ ਕਿਹਾ, ਧੀਰਮੱਲ ਤੂੰ ਮਰ ਚੁੱਕਾ। ਅਸੀਂ ਵੇਖਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਵੱਲੋਂ ਤਿੰਨ ਗੱਲਾਂ ਕਹਾਈਆਂ ਗਈਆਂ ਸਨ ਆਪਣੇ ਅਹਿਲਕਾਰਾਂ ਦੇ ਰਾਹੀਂ, ਵੀ ਜਾਂ ਆਪਣਾ ਧਰਮ ਛੱਡ ਕੇ ਦੀਨ ਕਬੂਲ ਕਰੋ, ਚਾਹੇ ਕਰਾਮਾਤ ਵਿਖਾਓ, ਤੇ ਤੀਸਰੀ ਗੱਲ, ਨਹੀਂ ਤਾਂ ਤੁਹਾਡਾ ਸਰੀਰਕ ਜੀਵਨ ਖਤਮ ਕਰ ਦਿੱਤਾ ਜਾਵੇਗਾ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ, ਸਰੀਰਕ ਜੀਵਨ ਖਤਮ ਹੋ ਜਾਵੇ ਇਹ ਮਨਜ਼ੂਰ ਹੈ, ਪਰ ਦੀਨ ਕਬੂਲ ਕਰਨਾ, ਆਪਣਾ ਧਰਮ ਤਿਆਗਣਾ ਜਾਂ ਆਪਣੇ ਬਚਾਅ ਲਈ ਕਰਾਮਾਤ ਵਰਗੇ ਨਾਟਕ ਚੇਤਕ ਕਰਨੇ, ਇਹ ਤਾਂ ਬੜੀ ਵੱਡੀ ਲਾਜ ਸ਼ਰਮ ਦੀ ਗੱਲ ਹੈ, ਇਹ ਤਾਂ ਆਤਮਕ ਮੌਤੇ ਮਰਨਾ। ਸਾਹਿਬ ਨੇ ਕਿਹਾ ਸੀ ਤ੍ਰਿਤੀਏ ਪ੍ਰਾਣ ਹਾਨ ਕੀ ਬਾਤ ਸੋ ਹਮ ਸਹਿ ਆਪਣੇ ਗਾਤ। ਸਤਿਗੁਰੂ ਜੀ ਦੇ ਤਿੰਨੇ ਸਾਥੀ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਉਹਨਾਂ ਦੇ ਸਰੀਰਕ ਜੀਵਨ ਤਾਂ ਖਤਮ ਹੋ ਗਏ, ਪਰ ਅੱਗ ਉਹਨਾਂ ਦੇ ਆਤਮਕ ਜੀਵਨ ਨੂੰ ਸਾੜ ਨਾ ਸਕੀ, ਆਰਾ ਉਹਨਾਂ ਦੇ ਆਤਮਕ ਜੀਵਨ ਨੂੰ ਚੀਰ ਨਾ ਸਕਿਆ। ਤੇ ਸੱਚਮੁੱਚ ਤੱਤਾ ਪਾਣੀ ਜਿਹਦੇ ਵਿੱਚ ਉੱਬਲ ਕੇ ਵੀ ਆਤਮਕ ਜੀਵਨ ਜਿਹੜਾ ਭਾਈ ਦਿਆਲਾ ਜੀ ਦਾ ਕਾਇਮ ਰਹਿੰਦਾ। ਭਾਈ ਮਨੀ ਸਿੰਘ ਵੀ ਇਹੀ ਕਹਿੰਦੇ ਸਨ ਵੀ ਦੇਹੀ ਕਿਸਕੀ ਵਾਪਰੀ, ਸਿੱਖੀ ਜੇ ਸਾਬਤ ਹੋਏ, ਦੇਹ ਤੋਂ ਆਵਨ ਜਾਨ ਹੈ, ਸਿੱਖੀ ਲੱਭੈ ਕਿਮ ਹੋਏ। ਕਹਿੰਦੇ ਆ ਸਰੀਰ ਕੀ ਹੈ, ਇਹ ਤੇ ਕਈ ਵਾਰ ਮਿਲਿਆ ਤੇ ਕਈ ਵਾਰ ਮਿਲਣਾ। ਜੇ ਸਰੀਰ ਚੱਲਿਆ ਜਾਵੇ ਤੇ ਸਿੱਖੀ ਕਾਇਮ ਰਵੇ, ਧਰਮ ਕਾਇਮ ਰਵੇ, ਸਰੀਰਕ ਜੀਵਨ ਖਤਮ ਹੋਣ ਨਾਲ ਜੇ ਆਤਮਕ ਜੀਵਨ ਬਣਿਆ ਰਵੇ ਤੇ ਇਹ ਸੌਦਾ ਮਹਿੰਗਾ ਕੋਈ ਨਹੀਂ ਹੈ। ਸਾਹਿਬਜ਼ਾਦਿਆਂ ਨੇ ਵੀ ਕਿਹਾ ਸੀ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ। ਇੰਝ ਕਹਿ ਲਵੋ ਕਿ ਸਾਹਿਬਜ਼ਾਦਿਆਂ ਦਾ ਜੀਵਨ ਨੀਹਾਂ ਵਿੱਚ ਚਿਣ ਕੇ ਸਰੀਰਕ ਤੌਰ ਤੇ ਸੰਸਾਰ ਨੇ ਵੇਖਿਆ ਕਿ ਉਹਨਾਂ ਦੇ ਸਵਾਸ ਰੁਕੇ ਗਏ, ਪਰ ਜਿਵੇਂ ਸਾਹਿਬਜ਼ਾਦਿਆਂ ਦੇ ਸਵਾਸ ਰੁਕੇ, ਭਾਰਤ ਵਰਸ਼ ਦੇ ਬੱਚਿਆਂ ਦੇ ਸਵਾਸ ਚੱਲ ਪਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰਕ ਜੀਵਨ ਉਹਨਾਂ ਨੇ ਸੀਸ ਤੇ ਧੜ ਜੁਦਾ ਕਰਕੇ ਯਤਨ ਕੀਤਾ ਕਿ ਅਸੀਂ ਸਰੀਰਕ ਜੀਵਨ ਖਤਮ ਕਰਨਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਲੱਖਾਂ ਹਜ਼ਾਰਾਂ ਭਾਰਤੀ ਵਾਸੀਆਂ ਨੂੰ, ਜਿਨ੍ਹਾਂ ਦੇ ਕੋਲੋਂ ਧਰਮ ਖੋਹਿਆ ਜਾ ਰਿਹਾ ਸੀ, ਔਰੰਗਜ਼ੇਬ ਤਿਲਕ ਜੰਜੂ ਦੀ ਬੇਅਦਬੀ ਕਰਕੇ ਇੱਥੋਂ ਦੇ ਹਿੰਦ ਵਾਸੀਆਂ ਨੂੰ ਆਤਮਕ ਮੌਤੇ ਮਾਰਨਾ ਚਾਹੁੰਦਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਸੁਬਾਸਾਂ ਦੀ ਲੜੀ ਟੁੱਟੀ ਤੇ ਭਾਰਤ ਵਰਸ਼ ਦੇ ਲੋਕਾਂ ਨੂੰ ਇੱਕ ਜੀਵਨ ਮਿਲਿਆ। ਇਹ ਸੀ ਉਹ ਸਰੀਰਕ ਜੀਵਨ ਤੋਂ ਬਾਅਦ ਆਤਮਕ ਜੀਵਨ ਜਿਹੜਾ ਸਦਾ ਕਾਇਮ ਰਹਿੰਦਾ, ਜਿਹੜਾ ਕਦੇ ਬਿਨਸਦਾ ਨਹੀਂ ਹੈ, ਕਿਉਂਕਿ ਇਸ ਦੇਹ ਕੀ ਤੋਂ ਕੋਈ ਬਾਤ ਨਹੀਂ, ਇਹ ਦੇਹ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਇਹ ਜਾਂ ਤੋਂ ਆਤੀ ਜਾਤੀ ਹੈ, ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਇਹ ਸਰੀਰ ਵਿੱਚ ਜਾਨ ਪੈਂਦੀ ਹੈ, ਜਾਨ ਨਿਕਲਦੀ ਹੈ, ਇਹਦੀ ਤੇ ਕੋਈ ਗੱਲ ਨਹੀਂ, ਬਸ ਆਤਮਕ ਜੀਵਨ ਨਾ ਜਾਵੇ, ਆਤਮਕ ਜੀਵਨ ਕਾਇਮ ਰਹਿਣਾ ਚਾਹੀਦਾ। ਤੇ ਉਹ ਆਤਮਕ ਜੀਵਨ ਜਿਹੜਾ ਹੈ ਉਹ ਪਰਮੇਸ਼ਰ ਦੇ ਸਿਮਰਨ ਵਿੱਚੋਂ ਮਿਲਣਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰੀਰਕ ਹਿਆਤੀ 70 ਸਾਲ 5 ਮਹੀਨੇ ਆ, 70 ਸਾਲ 5 ਮਹੀਨਿਆਂ ਤੋਂ ਬਾਅਦ ਸਰੀਰਕ ਚੋਲਾ ਬਦਲਣਾ ਪਿਆ, ਗੁਰੂ ਅੰਗਦ ਦੇਵ ਜੀ ਵਿੱਚ ਬਿਰਾਜਮਾਨ ਹੋ ਗਏ, ਪਰ ਆਤਮਕ ਜੀਵਨ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸੀ ਉਹ ਸਦਾ ਅਮਰ ਤੇ ਅਟਲ ਹੈ। ਸਤਿਗੁਰੂ ਜੀ ਇਸ ਧਰਤੀ ਤੇ ਆਏ ਪਰ ਗਏ ਨਹੀਂ, ਗੁਰੂ ਅੰਗਦ ਦੇਵ ਜੀ ਵਿੱਚ ਬੈਠ ਗਏ। ਇਹ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਵਿਚਰੀ ਤੇ ਗੁਰੂ ਨਾਨਕ ਜੀ ਗਏ ਨਹੀਂ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹੋ ਗਏ। ਭਾਵ ਅੱਜ 10 ਪਾਤਸ਼ਾਹੀਆਂ ਆਤਮਕ ਤੌਰ ਤੇ, ਰੂਹਾਨੀ ਤੌਰ ਤੇ ਜੋ ਗੁਰੂ ਜੋਤ, ਗੁਰੂ ਸ਼ਬਦ, ਗੁਰੂ ਗਿਆਨ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਇਸੇ ਕਰਕੇ ਕਿਹਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਸਰੀਰਕ ਤੌਰ ਤੇ ਅਸੀਂ ਕਹਾਂਗੇ ਵੀ 8 ਸਾਲ ਦੀ ਉਮਰ ਵਿੱਚ ਸੱਦਾ ਆਇਆ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਰ ਸੰਭਾਲੇ। 8 ਸਾਲ ਦੀ ਉਮਰ ਵਿੱਚ ਸਰੀਰਕ ਤੌਰ ਤੇ ਸੱਦਾ ਆਇਆ, ਪਰ ਆਤਮਕ ਜੀਵਨ ਤੇ ਸਦਾ ਕਾਇਮ ਰਿਹਾ ਨਾ। ਉਹ ਆਤਮਕ ਜੀਵਨ ਕਿਵੇਂ ਪ੍ਰਾਪਤ ਹੁੰਦਾ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ।
ਅੰਮ੍ਰਿਤਮਈ ਬਚਨ ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ।
ਤੇਰਾ ਨਾਏ ਮਨ ਆਨੰਦ ਹੈ ਜੀ,
ਮੈਂ ਤੇਰੇ ਨਾਮ ਨੂੰ ਜਪ ਕੇ ਆਤਮਕ ਤੌਰ ਤੇ ਜਿਉਂਦਾ ਹਾਂ ਤੇ ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ। ਇਹ ਆਨੰਦ ਸਰੀਰਕ ਮੌਤ ਵੇਖ ਕੇ ਵੀ ਖਤਮ ਨਹੀਂ ਹੁੰਦਾ, ਕਿਉਂਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਮੌਤ ਜਿਹੜੀ ਹੈ ਮੌਤ ਵੇਖ ਕੇ ਵੀ ਆਨੰਦ ਬਣਿਆ ਰਵੇ ਤੇ ਸਮਝ ਲੈਣਾ ਸਰੀਰਕ ਜੀਵਨ ਹੈ, ਸਰੀਰਕ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਹੈ ਉਹ ਜੀਵਨ ਪਦਵੀ ਹੈ ਜਿਹੜੀ ਸਰੀਰਕ ਜੀਵਨ ਦੇ ਬਿਨਸੰਗ ਤੋਂ ਬਾਅਦ ਵੀ ਸਦਾ ਕਾਇਮ ਰਹਿਣੀ ਹੈ। ਅਬ ਮੋਹੇ ਜੀਵਨ ਪਦਵੀ ਪਾਈ। ਇਸ ਕਰਕੇ ਸਾਹਿਬ ਕਹਿ ਰਹੇ ਮੇਰਾ ਆਨੰਦ ਸਦਾ ਕਾਇਮ ਰਹਿੰਦਾ ਹੈ।
ਸਾਚੋ ਸਾਚਾ ਨਾਏ ਹੈ ਜੀ,
ਪ੍ਰਭੂ ਜੀ ਆਪ ਵੀ ਸਦਾ ਥਿਰ ਰਹਿਣ ਵਾਲੇ ਨੇ ਤੇ ਉਹਨਾਂ ਦਾ ਨਾਮ ਵੀ ਸਦਾ ਥਿਰ ਰਹਿਣ ਵਾਲਾ ਹੈ। ਪ੍ਰਭੂ ਜੀ ਗੁਣਾਂ ਦੇ ਖਜ਼ਾਨੇ ਨੇ ਧਰਤੀ ਦੇ ਜੀਵਾਂ ਦੀ, ਮਾਨੋ ਜਿੰਦ ਨੇ, ਆਸਰਾ ਨੇ, ਸਹਾਰਾ ਨੇ, ਸੰਸਾਰ ਦੇ ਜੀਵਾਂ ਵਾਸਤੇ ਇੱਕ ਬਹੁਤ ਵੱਡਾ ਧਰਵਾਸ ਹੈ ਪ੍ਰਭੂ ਜੀ, ਗੁਣਾਂ ਦਾ ਖਜ਼ਾਨਾ ਨੇ, ਉਹਨਾਂ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ।
ਗੁਰੂ ਗਿਆਨ ਅਪਾਰਾ ਸਿਰ ਜਨ ਹਾਰਾ ਜਿਨ ਸਿਰ ਜੀ ਤਿਨ ਵੇਈ।
ਦੱਸੇ ਹੋਏ ਗਿਆਨ ਦੁਆਰਾ ਹੀ ਇਸ ਗੱਲ ਦੀ ਸੋਝੀ ਮਿਲੀ ਕਿ ਪ੍ਰਭੂ ਜੀ ਅਪਰ ਅਪਾਰ ਬੇਅੰਤ ਨੇ, ਸੰਸਾਰ ਦੇ ਸਿਰਜਣਹਾਰੇ ਨੇ, ਜਿਨ ਸਿਰਜੀ, ਜਿਨੇ ਇਸ ਸ੍ਰਿਸ਼ਟੀ ਨੂੰ ਸਿਰਜਿਆ, ਤਿੰਨ ਗੋਈ ਇਸ ਸ੍ਰਿਸ਼ਟੀ ਨੂੰ ਸਮੇਟਣ ਵਾਲਾ ਵੀ ਖਤਮ ਕਰਨ ਵਾਲਾ ਵੀ ਉਹ ਆਪ ਹੀ ਹੈ, ਕਿਉਂਕਿ ਉਤਪਤ ਤੇ ਪਰਲੋ ਉਹਦੇ ਆਪਣੇ ਹੁਕਮ ਵਿੱਚ ਹੁੰਦੀ ਹੈ।
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਉਸ ਮਾਲਕ ਦਾ ਧੁਰੋਂ ਲਿਖਿਆ ਮੌਤ ਦਾ ਸੱਦਾ ਪਰਵਾਣਾ ਆ ਜਾਂਦਾ ਹੈ ਨਾ, ਤੇ ਉਸ ਹੁਕਮੀ ਪ੍ਰਭੂ ਨੇ ਜਿਸ ਵੱਲ ਇਹ ਹੁਕਮ ਭੇਜ ਦਿੱਤਾ, ਸਾਹਿਬ ਕਹਿੰਦੇ ਉਹਨੂੰ ਕੋਈ ਮੋੜ ਨਹੀਂ ਸਕਦਾ, ਕਿਉਂਕਿ ਧੁਰ ਲਿਖਿਆ ਪਰਵਾਣਾ ਫਿਰੈ ਨਾਹੀ। ਮਨ ਵੇਖੋ ਕਰ ਨਿਰਗਾਹ ਜੀਓ ਸਦ ਬਾਣੀ ਵਿੱਚ ਜਦੋਂ ਸੱਦਾ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਸਾਹਿਬ ਕਹਿੰਦੇ ਮਨ ਵਿੱਚ ਨਿਰਣਾ ਕਰਕੇ ਵੇਖੋ ਕਦੇ ਧੁਰੋਂ ਲਿਖਿਆ ਪਰਵਾਣਾ ਜਿਹੜਾ ਹੁਕਮ ਆਉਂਦਾ ਉਹਨੂੰ ਮੋੜਿਆ ਜਾ ਸਕਦਾ। ਇਹ ਤੇ ਜੀਵ ਐਵੇਂ ਹੀ ਆਨਾਕਾਨੀ ਕਰਦੇ ਨੇ, ਕਿਉਂਕਿ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ ਕਰਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ ਉਹਨੇ ਤਕੜੇ ਪਾਏ ਹੱਥ। ਸਾਹਿਬ ਜੀ ਨੇ ਔਰੰਗਜ਼ੇਬ ਨੂੰ ਵੀ ਕਿਹਾ ਸੀ ਕਿ ਠੀਕ ਹੈ ਤੇਰੀ ਜ਼ੁਲਮ ਰੂਪੀ ਤਲਵਾਰ ਸਾਰਿਆਂ ਤੇ ਲਟਕਦੀ ਹੈ, ਪਰ ਤੇਰੇ ਉੱਪਰ ਵੀ ਇੱਕ ਪਰਮਾਤਮਾ ਦੀ ਹੁਕਮ ਰੂਪੀ ਤਲਵਾਰ ਹੈ, ਉਹਦੇ ਤੋਂ ਡਰ। ਭਾਵ ਤੂੰ ਲੋਕਾਂ ਤੇ ਤਲਵਾਰ ਚਲਾਉਣਾ, ਜਿਹਦਾ ਜੀ ਕਰਦਾ ਸਿਰ ਕਲਮ ਕਰ ਦਿੰਦਾ, ਤੂੰ ਮਨ ਮਰਜ਼ੀਆਂ ਕਰਦਾ ਵੀ ਮੈਂ ਕੇਵਲ ਆਪਣਾ ਧਰਮ ਹੀ ਸਾਰਿਆਂ ਤੇ ਲਾਗੂ ਕਰਨਾ, ਮੈਨੂੰ ਕੋਈ ਦੂਜਾ ਅਨ ਧਰਮੀ ਹੋਰ ਧਰਮ ਵਾਲਾ ਜਿਹੜਾ ਉਹ ਨਹੀਂ ਦਿਸਣਾ ਚਾਹੀਦਾ। ਪਰ ਸਾਹਿਬ ਕਹਿਣ ਲੱਗੇ ਜਦੋਂ ਮਾਲਕ ਦੀ ਹੁਕਮ ਰੂਪੀ ਤਲਵਾਰ ਚੱਲਦੀ ਹੈ ਨਾ, ਤੇ ਤੇਰੇ ਵਰਗੇ ਰਾਜਿਆਂ ਨੂੰ ਵੀ ਸੰਸਾਰ ਤੋਂ ਕੂਚ ਕਰਨ ਲੱਗਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਦਾ। ਭਾਵ ਚਾਹੇ ਉਹ ਰਾਜਾ ਮੁਸਲਮਾਨ ਹੋਵੇ, ਚਾਹੇ ਉਹ ਰਾਜਾ ਹਿੰਦੂ ਹੋਵੇ, ਜਦੋਂ ਜ਼ੁਲਮ ਕਰਦਾ ਮਜ਼ਲੂਮਾਂ ਤੇ ਤੇ ਉਹ ਇੰਨਾ ਹੰਕਾਰੀ ਬਣ ਜਾਂਦਾ ਵੀ ਉਹਨੂੰ ਇੰਜ ਲੱਗਦਾ ਵੀ ਸ਼ਾਇਦ ਮੇਰਾ ਰਾਜ ਭਾਗ ਸਦੀਵੀ ਹੈ, ਇਹ ਕਦੇ ਖਤਮ ਨਹੀਂ ਹੋਣਾ। ਪਰ ਹੋਵੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ, ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰਾਜਾ, ਰਾਏ ਬੁਲਾਰ ਵਰਗਾ ਰਾਜਾ, ਮਹਾਰਾਜੇ ਸ਼ਿਵਨਾਭ ਵਰਗਾ ਰਾਜਾ, ਅਸਾਮ ਦੇ ਰਾਜੇ ਰਤਨ ਰਾਏ ਵਰਗਾ ਰਾਜਾ, ਤੇ ਉਹ ਰਾਜ ਭਾਗ ਦੇ ਖਜ਼ਾਨਿਆਂ ਤੇ ਬੈਠੇ ਹੋਏ ਵੀ ਆਖਦੇ ਨੇ ਕਿ ਸਾਡਾ ਰਾਜ ਭਾਗ ਗੁਰੂ ਤੇ ਪਰਮੇਸ਼ਰ ਦੀ ਕਿਰਪਾ ਨਾਲ ਚੱਲਦਾ, ਅਸੀਂ ਪਰਜਾ ਲਈ ਖੇਤ ਰੂਪੀ ਪਰਜਾ ਲਈ ਵਾੜ ਹਾਂ, ਉਲਟਾ ਪਰਜਾ ਨੂੰ ਅਸੀਂ ਖਾਣਾ ਨਹੀਂ ਹੈ। ਤੇ ਜਦੋਂ ਰਾਜੇ ਪਰਜਾ ਨੂੰ ਖਾਣ ਲੱਗ ਪੈਣ, ਪਰਜਾ ਤੇ ਜ਼ੁਲਮ ਕਰਨ ਲੱਗ ਪੈਣ, ਤੇ ਸਾਹਿਬ ਕਹਿੰਦੇ ਫਿਰ ਭਾਵੇਂ ਰਾਜਾ ਹੋਵੇ ਤੇ ਭਾਵੇਂ ਗਰੀਬ ਹੋਵੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ। ਧਨਵੰਤਾ ਔਰ ਨਿਰਧਨ ਮਨੇ ਤਾਂ ਕੀ ਕਸ਼ੂ ਨਾ ਕਾਨੀ ਰੇ। ਕੋਈ ਧਨਵਾਨ ਹੋਵੇ, ਗਰੀਬ ਹੋਵੇ, ਰਾਜਾ ਹੋਵੇ, ਪਰਜਾ ਹੋਵੇ, ਜਦੋਂ ਧੁਰੋਂ ਲਿਖਿਆ ਇਹ ਹੁਕਮ ਆ ਜਾਂਦਾ ਤੇ ਮਨੁੱਖ ਨੂੰ ਸੰਸਾਰ ਤੋਂ ਤੁਰਨਾ ਪੈਂਦਾ ਹੈ।
ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ।
ਗਿਆਨ ਦੁਆਰਾ ਹੀ ਇਹ ਸੋਝੀ ਆਉਂਦੀ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਵੇਖੇ ਦਾ ਅਰਥ ਹੈ ਫਿਰ ਸੰਭਾਲਦਾ, ਤੇ ਸੰਭਾਲਣ ਲੱਗਿਆਂ ਉਹ ਕਿਸੇ ਤਰ੍ਹਾਂ ਕਲਪਦਾ ਨਹੀਂ। ਵੇਖੈ ਵਿਗਸੈ ਕਰ ਵਿਚਾਰ, ਵੇਖੇ ਦਾ ਅਰਥ ਹੈ ਸੰਭਾਲਦਾ, ਤੇ ਸੰਭਾਲਦਾ ਹੋਇਆ ਫਿਰ ਵਿਕਸਦਾ, ਖੁਸ਼ ਹੁੰਦਾ। ਇਸ ਲਈ ਸਾਹਿਬ ਨੇ ਕਿਹਾ ਸੀ ਨਾ ਜੋਗੀਆਂ ਨੂੰ ਵੀ ਮਿਲਣਾ ਤੁਸੀਂ ਰੱਬ ਨੂੰ ਹੈ ਤੇ ਤੁਸੀਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਲਈ ਵਿਲਕਦੇ ਹੋ, ਆਪਣੇ ਪਰਿਵਾਰਾਂ ਨੂੰ ਸੰਭਾਲਣ ਲਈ ਕਲਪਦੇ ਹੋ। ਰੱਬ ਤਾਂ ਸਾਰੇ ਸੰਸਾਰ ਨੂੰ ਸੰਭਾਲ ਰਿਹਾ ਤੇ ਉਹ ਕਲਪਦਾ ਨਹੀਂ, ਉਹ ਤੇ ਵੇਖੈ ਵਿਗਸੈ ਕਰ ਵਿਚਾਰ। ਜਿਵੇਂ ਜਿਵੇਂ ਜੀਵਾਂ ਦੀ ਸੰਭਾਲ ਕਰਦਾ, ਸੰਸਾਰ ਨੂੰ ਚਲਾਉਂਦਾ, ਤਿਵੇਂ ਤਿਵੇਂ ਖੁਸ਼ ਹੁੰਦਾ। ਤੁਸੀਂ ਵੀ ਕਿਰਤ ਕਰੋ, ਕਰਤੇ ਨਾਲ ਜੁੜੋ, ਖੁਸ਼ ਹੋਵੋ ਪਰਿਵਾਰਾਂ ਵਿੱਚ ਰਹਿ ਕੇ। ਐਵੇਂ ਕਿਉਂ ਭਗੌੜੇ ਹੋ ਗਏ, ਐਵੇਂ ਕਿਉਂ ਨਿਰਾਸ਼ ਹੋ ਕੇ, ਕਿਰਤ ਛੱਡ ਕੇ, ਬੱਚੇ ਛੱਡ ਕੇ, ਪਰਿਵਾਰ ਛੱਡ ਕੇ ਭੱਜ ਗਏ? ਤੁਹਾਡਾ ਤੇ ਰੱਬ ਦਾ ਮੇਲ ਕਿਵੇਂ ਹੋਵੇਗਾ? ਰੱਬ ਤੇ ਖੁਸ਼ ਹੁੰਦਾ, ਉਹ ਕਰਤਾ ਹੈ, ਕਿਰਤ ਉਹਦੀ ਸੰਸਾਰ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਹਨੇ ਇਹ ਜਗਤ ਪੈਦਾ ਕੀਤਾ ਜਗਤ ਦੀ ਚਿੰਤਾ ਕਰ ਰਿਹਾ। ਤੂੰ ਕਹਿੰਦਾ ਮੈਨੂੰ ਪਰਿਵਾਰ ਦੀ ਚਿੰਤਾ ਵੀ ਨਾ ਹੋਵੇ ਵੀ ਬੱਚਿਆਂ ਦੀ ਫੀਸ ਭਰਨੀ ਹੈ, ਇਹ ਚਿੰਤਾ ਲੱਗੀ ਹੈ। ਕੌਣ ਚਿੰਤਾ ਕਰੇ ਜੀ ਬੱਚਿਆਂ ਨੂੰ ਸਕੂਲ ਘੱਲਣਾ, ਕੌਣ ਚਿੰਤਾ ਕਰੇ ਦੁਕਾਨ ਖੋਲਣੀ? ਸਾਹਿਬ ਕਹਿੰਦੇ ਨਹੀਂ, ਇਹ ਚਿੰਤਾ ਕਰਨੀ ਹੈ। ਜੇ ਰੱਬ ਨੂੰ ਮਿਲਣਾ ਤੇ ਰੱਬ ਖੁਦ ਸੰਸਾਰ ਦੀ ਚਿੰਤਾ ਕਰਦਾ, ਇਹ ਫਿਕਰ ਕਰਨਾ। ਤੇ ਜਦੋਂ ਤੂੰ ਇਹ ਫਿਕਰ ਕਰੇਗਾ, ਇਹ ਚਿੰਤਾ ਕਰੇਗਾ, ਆਪਣੇ ਫਰਜ਼ਾਂ ਦੀ ਪੂਰਤੀ ਕਰੇਗਾ, ਤੇ ਫਿਰ ਰੱਬ ਦੀ ਨੇੜਤਾ ਤੈਨੂੰ ਪ੍ਰਾਪਤ ਹੋਵੇਗੀ। ਇਸ ਲਈ ਗਰੀਬ ਨਵਾਜ ਕਿਰਪਾ ਕਰਦੇ ਨੇ ਕਿ ਉਹ ਪ੍ਰਭੂ ਜਿਹੜਾ ਹੈ ਉਹ ਆਪ ਸ੍ਰਿਸ਼ਟੀ ਨੂੰ ਪੈਦਾ ਕਰਕੇ ਫਿਰ ਸੰਭਾਲਦਾ, ਤੇ ਜੀਵਾਂ ਦੇ ਕੀਤੇ ਹੋਏ ਕਰਮਾਂ ਮੁਤਾਬਕ ਹਰ ਜੀਵ ਦੇ ਸਿਰ ਤੇ ਉਹ ਲੇਖ ਲਿਖ ਰਿਹਾ, ਤੇ ਆਪ ਹੀ ਆਪੇ ਸੁਰਤ ਬੁਝਾਈ, ਆਪੇ ਹੀ ਜੀਵਾਂ ਨੂੰ ਸੋਹਣੀ ਸੋਝੀ ਦੇਣ ਵਾਲਾ ਹੈ। ਉਹ ਸੁਰਤ, ਉਹ ਮਤ, ਉਹ ਅਕਲ ਦੇਣ ਵਾਲਾ ਹੈ, ਜਿਸ ਸਿਆਣਪ ਦੇ ਨਾਲ ਮਨੁੱਖ ਪਰਮੇਸ਼ਰ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਕਾਇਮ ਰੱਖ ਸਕਦੇ ਹੋਣ।
ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ।
ਨਾਨਕ ਉਹ ਪ੍ਰਭੂ ਜਿਹੜਾ ਸਾਹਿਬ ਹੈ, ਮਾਲਕ ਹੈ, ਅਗਮ ਅਗੋਚਰ ਭਾਵ ਗਮਤਾ ਤੋਂ ਪਰੇ। ਗਮ ਦਾ ਅਰਥ ਹੁੰਦਾ ਪਹੁੰਚਣਾ, ਗੋਚਰ ਦਾ ਅਰਥ ਹੁੰਦਾ ਵੇਖਣਾ, ਧਿਆਨ ਗੋਚਰੇ ਤੇ ਅਗੋਚਰ, ਜਿਹੜਾ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਜਿਹੜਾ ਸਾਡੀ ਗਮਤਾ ਤੋਂ ਪਰੇ ਹੈ, ਜਿਹੜਾ ਅਪਰ ਅਪਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ, ਹਰ ਕੀ ਗਤ ਨੇ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਣੇ। ਉਹ ਚਾਹੇ ਤੇ ਛਿਨਵੇਂ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ ਜੈ ਤਾਕੋ ਵਿਵਹਾਰੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਬਚਨ ਕਿ ਉਹ ਭਰਿਆਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਰਾਜੇ ਨੂੰ ਕੰਗਾਲ ਕਰ ਦਿੰਦਾ, ਕੰਗਾਲ ਨੂੰ ਰਾਜਾ ਬਣਾ ਦਿੰਦਾ, ਇੱਕ ਛਿੰਨ ਜਿੰਨਾ ਸਮਾਂ ਲੱਗਦਾ। ਭਾਵ ਕਿ ਉਹ ਪ੍ਰਭੂ ਜਿਹੜਾ ਹੈ ਉਹ ਅਗੰਮ ਅਗੋਚਰ ਹੈ, ਤੇ ਉਹਦੀ ਸੱਚੀ ਵਡਿਆਈ ਨੂੰ ਚੇਤੇ ਕਰ ਕਰਕੇ, ਉਹਦੀ ਸਿਫਤ ਸਲਾਹ ਵੇ ਜੁੜ ਕੇ ਹੀ ਸਾਹਿਬ ਕਹਿੰਦੇ ਆਤਮਿਕ ਜੀਵਨ ਪ੍ਰਾਪਤ ਕੀਤਾ ਜਾ ਸਕਦਾ। ਤੁਹਾਡੇ ਵਰਗਾ ਹੋਰ ਕੋਈ ਨਹੀਂ ਜਿਹੜਾ ਥਿਰ ਰਹਿ ਸਕੇ, ਬਾਕੀ ਤਾਂ ਆਇਆ ਜਾਏ ਸੀ ਜੀਓ। ਜਿਹੜਾ ਆਇਆ ਉਹਨੇ ਸੰਸਾਰ ਤੋਂ ਚਲੇ ਜਾਣਾ, ਕੂਚ ਕਰਨਾ, ਚਲੋ ਚਲਾਈ ਦਾ ਇਹ ਮੇਲਾ ਸੰਸਾਰ ਵਿੱਚ ਹੈ।
ਹੁਕਮ ਭਰਮ ਚੁਕਾਏ ਸੀ ਜੀਓ।
ਹੁਕਮ ਵਿੱਚ ਹੀ ਜਿਹਦੇ ਲੇਖੇ ਦਾ ਨਿਬੇੜਾ ਹੋ ਜਾਂਦਾ, ਜਿਹਦਾ ਲੇਖਾ ਨਿਬੜ ਜਾਂਦਾ, ਉਹਦੀ ਭਟਕਣਾ ਤੁਸੀਂ ਆਪ ਹੀ ਖਤਮ ਕਰ ਦਿੰਦੇ ਹੋ। ਭਾਵ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਜਿਹਦੇ ਵੱਲ ਤੁਸੀਂ ਹੋਵੋ ਉਹਦਾ ਲੇਖਾ ਨਿਬੜ ਜਾਂਦਾ। ਇਸ ਕਰਕੇ ਜਿਹਦਾ ਲੇਖਾ ਨਿਬੜ ਗਿਆ ਉਹਦੀ ਭਟਕਣਾ ਵੀ ਖਤਮ ਹੋ ਗਈ।
ਪਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸੁਮਾਣਾ।
ਭਟਕਣਾ ਗੁਰੂ ਚੁਕਾਉਂਦਾ, ਦੂਰ ਕਰਦਾ, ਜਦੋਂ ਅਕਥ ਕਹਾਏ ਜਿਹੜਾ ਨਹੀਂ ਕਥਿਆ ਜਾਣ ਵਾਲਾ ਪ੍ਰਭੂ ਉਹਦੀ ਸਿਫਤ ਸਲਾਹ ਕਰਾਉਣ ਲੱਗ ਪਵੇ ਸਤਿਗੁਰ, ਕਿ ਜਿਹਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਜਿਹਦੇ ਗੁਣ ਮੁੱਕਦੇ ਨਹੀਂ, ਜਦੋਂ ਉਹਦੀ ਆਪਾਂ ਕਹਾਣੀ ਕਰਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਤੇ ਫਿਰ ਸੱਚੇ ਦੀ ਸਿਫਤ ਸਲਾਹ ਕਰਦਿਆਂ ਜਿੱਥੇ ਸੱਚੇ ਵਿੱਚ ਜੀਵ ਲੀਨ ਹੋ ਜਾਂਦਾ, ਉੱਥੇ ਪਰਮਾਤਮਾ ਆਪ ਉਸ ਜੀਵ ਦੇ ਅੰਦਰ ਆਪਣਾ ਆਪ ਪ੍ਰਗਟ ਕਰ ਦਿੰਦਾ। ਭਾਵ ਜਿਵੇਂ ਸਾਗਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ, ਓਤ ਪੋਤ ਹੋ ਜਾਂਦਾ ਜੀਵ ਉਸ ਪਰਮੇਸ਼ਰ ਦੇ ਨਾਲ।
पाप उपाए आप समाए हुक्म हुक्म पछाड़ा।
उस हुक्मी दे हुक्म विच जदों जीव परमेश्वर दे नाल जान पछाण कर लैंदा है फिर इहनूं समझ आउंदी प्रभु आप ही जीवां नूं पैदा करदा है ते आप ही समेट लैंदा है।
सच्ची वडिआई गुर ते पाई तू मन अंत सखाई।
सच्चे प्रभु दी सच्ची वडिआई सिफत सलाह दी दात गुरु तों ही प्राप्त हुंदी है ते जदों गुरु परमेश्वर दी सिफत सलाह दी दात दे दवे तू मन हे प्रभु तू साडे मन विच वस जांदा है अंत सिखाई ते अंत वेले भी फिर तुसी साडे सखा भाव मददगार बन के सहायता करदे हो।
नानक साहिब अवर ना दूजा नाम तेरा वडिआई।
जगत गुरु नानक साहिब जी अपने नाम दी मोहर छाप ला के बख्शिश करदे ने हे नानक उस साहिब परमात्मा तो बिना कोई होर दूजा नहीं है जिहड़ा थिर रह सके क्योंकि एको है भाई एको है साहिब मेरा एको है। एक तो ही गुरु ग्रंथ साहिब जी की विचारधारा शुरू होंदी है ते बार बार यही अरदास कीती गई सबना जिया का एक दाता सो मैं विसर ना जाई। लख दाता नहीं करोड़ दाता नहीं क्योंकि सब जग फिर मैं देखिया हर एको दाता एक तो बाद दूजा भखारी है तीजा भखारी है लखां दा दाता कित्थों आ गया इको ही दाता है। इस करके ये अरदास करनी है बाणी पढ़द्या पढ़द्या गुरा एक दे बुझाई तरला लेना है किवें बाणी पढ़ो गुरा एक दे बुझाई सबना जिया का एक दाता सो मैं विसर ना जाई। जिहड़ा सारे जीवां दा एक दाता है वह मेरी जिंदगी विचों ना विसरे बाकी सब कुछ विसर जाए कोई गल नहीं। इस करके साहब कृपा कर रहे ने कि हे भाई प्रभु दे नाम वे जुड़ के ही असल वडियाई असल सन्मान जीव नूं मिलदा है।
तू सच्चा सिरजनहार अलख सिरंदिया
प्रभु तू सदा थिर रहन वाला तेरी कायम दायम पातशाही है भाव सच्चा है तू सिरजनहार है अलख भाव जीवां तो लख्या नहीं जा सकता सरंदिया जी ओ जगत नूं साजन वाला है बढ़ाउण वाला है।
एक साहिब दे राह वाद वधंदिया जी
साहिब इको ही है उन्हें दो राह चलाए ने एक जन्म ते मरण वाला और नाल ही लिव धात दोए राह है एक लिव जोड़न वाला मार्ग है ते एक धात दौड़ भज वाला। साडे विचों कुछ ऐसे ने जिन्हां ने प्रभु नाल लिव जोड़ी है ते कुछ ऐसे ने जिहड़े दौड़ी जांदे ने ते दौड़द्यां दौड़द्यां एक दिन दम टुट जांदा है मृग तृष्णा वांग कदे उन्हां नूं शांति नहीं आउंदी। साहिब कहिंदे इवें संसार विच झगड़े वाद वाद भाव जिहड़े सच दा मार्ग छड के दूसरे मार्ग ते तुर पैंदे ने उन्हां दे कारण ये पैदा हुंदे हन।
राह चलाए हुकम सबाए जन्म मिया संसारा
ये दोवे राह प्रभु ने आप चलाए ने सारे जीव उहदे हुकम विच हन जन्म मुआ संसारा संसार दे विच किसी दा जन्म हो रहा कोई संसार तो तुर रहा भाव ये दोवें राह जन्म ते मरण वाला परमेश्वर ने आप चलाए ने ते इन्हां विचों सफल जीवन उन्हां दा जिन्हां ने उस हुक्मी दे हुक्म नूं बुझ के अपना जन्म मरण जिहड़ा है उहदे तों मुक्ति प्राप्त कर ली है भाव जिहड़े हर कसूर तों उस्तत निंदा तों उपर उठ पए हन।
नाम बिना नाहीं को बेली दिखला दी सिर
नाम तो बिना अंत वेले कोई एदा बेली मददगार नहीं बनता पर जीव वेखो अपने सिर ते औगणा दा कई तरह के विकारां दा जिहड़ा भार है बिख जहर दी न्याई लद्दी फिरदा। भगत रविदास जी ने यही दस्या सी ना कि मैं राम नाम धन लभिया बिख लादी संसार भी मेरे विच ते संसारी जीवां विच यह फर्क है मैं राम दा नाम लद के तुरिया इस शरीर रूपी गड्ढे ते ਤੇ ਲੋਕੀ ਕੋਈ ਨਸ਼ਿਆਂ ਦੀ ਜ਼ਹਿਰ, ਕੋਈ ਵਿਕਾਰਾਂ ਦੀ ਜ਼ਹਿਰ, ਕੋਈ ਔਗਣਾਂ ਦੀ ਜ਼ਹਿਰ ਆਪਣੇ ਇਸ ਸਰੀਰ ਰੂਪੀ ਟਾਂਡੇ ਤੇ ਲੱਦ ਕੇ ਤੁਰ ਪਿਆ। ਫਰਕ ਬਸ ਇਹੀ ਹੈ ਵੀ ਇੱਕ ਅੰਮ੍ਰਿਤ ਨਾਲ ਜੁੜ ਕੇ ਅਮਰ ਹੋ ਗਏ, ਇੱਕ ਵਿਖਿਆ ਨਾਲ ਜੁੜ ਕੇ ਆਪਣੇ ਜੀਵਨ ਨੂੰ ਉਹਨਾਂ ਨੇ ਬਿਲਕੁਲ ਜ਼ਹਿਰ ਵਰਗਾ ਬਣਾ ਲਿਆ। ਤੇ ਜ਼ਹਿਰ ਭਾਵੇਂ ਰਾਜਾ ਹੋਵੇ ਤੇ ਭਾਵੇਂ ਗਰੀਬ ਹੋਵੇ, ਭਾਵੇਂ ਕੋਈ ਗਿਆਨਵਾਨ ਹੋਵੇ ਤੇ ਭਾਵੇਂ ਮੂਰਖ ਹੋਵੇ, ਜਿਹੜਾ ਵੀ ਜ਼ਹਿਰ ਖਾਵੇਗਾ, ਜ਼ਹਿਰ ਨੇ ਤੇ ਮਾਰਨਾ ਹੀ ਹੈ ਨਾ। ਮੋਹਰਾ ਚੱਕ ਕੇ ਮਾਰੀ ਹੈ, ਮਾਰੇ ਪਾਤਸ਼ਾਹ ਸਹਿਸਾਈ, ਗੱਲਾਂ ਉੱਪਰ ਤਪਾਵਸਨਾ ਹੋਈ, ਵਿਖ ਖਾਧੀ ਤਤਕਾਲ ਮਰ ਜਾਏ। ਜਿਹੜਾ ਵੀ ਜ਼ਹਿਰ ਖਾਵੇਗਾ, ਜ਼ਹਿਰ ਨੇ ਉਹਨੂੰ ਮਾਰਨਾ ਹੀ ਮਾਰਨਾ। ਇਸ ਕਰਕੇ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਕਿ ਜੀਵ ਵਿਖ ਲੱਦ ਕੇ ਸਿਰ ਤੇ ਭਾਰ ਚੁੱਕੀ ਫਿਰਦਾ, ਭਾਵ ਔਗਣਾਂ ਦਾ, ਵਿਕਾਰਾਂ ਦਾ।
ਹੁਕਮ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਨਹਾਰਾ।
ਜਿਹਦੇ ਹੁਕਮ ਦੇ ਜੀਵ ਸੰਸਾਰ ਵਿੱਚ ਆਇਆ, ਜਿਹਦੇ ਹੁਕਮ ਵਿੱਚ ਇਹਨੇ ਤੁਰਨਾ, ਕਿਉਂਕਿ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤਨਾ ਵਾਰ। ਬੰਦਾ ਭਾਵੇਂ ਰਾਸ਼ਟਰਪਤੀ ਵੀ ਹੋਵੇ, ਰੱਬ ਕਦੇ ਪੁੱਛਦਾ ਵੀ ਮੈਂ ਤੈਨੂੰ ਲੈ ਕੇ ਜਾਣਾ। ਜਿਹਦੇ ਹੁਕਮ ਵਿੱਚ ਜਨਮ ਹੋਇਆ, ਜਿਹਦੇ ਹੁਕਮ ਵਿੱਚ ਮੌਤ ਹੋਣੀ ਆ, ਬੰਦਾ ਆਕੀ ਹੋ ਗਿਆ। ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਜੀਵਨ ਆ, ਕਹਿੰਦਾ ਮੈਂ ਨਹੀਂ ਹੁਕਮ ਮੰਨਣਾ। ਹੁਕਮ ਹੀ ਆਇਆ, ਹੁਕਮ ਨਾ ਬੁੱਝੈ, ਇਹ ਉਸ ਹੁਕਮ ਨੂੰ ਬੁੱਝਦਾ ਹੀ ਨਹੀਂ। ਤੇ ਜਿਹਨਾਂ ਨੇ ਹੁਕਮ ਨੂੰ ਬੁੱਝ ਲਿਆ, ਸਾਹਿਬ ਕਹਿੰਦੇ ਹੁਕਮ ਸਵਾਰ ਨਹਾਰਾ, ਉਹ ਪ੍ਰਭੂ ਦੀ ਰਜ਼ਾ ਵਿੱਚ ਤੁਰ ਕੇ ਪ੍ਰਭੂ ਵੱਲੋਂ ਉਹਨਾਂ ਦਾ ਜੀਵਨ ਜਿਹੜਾ ਉਹ ਸਵਾਰਿਆ ਜਾਂਦਾ। ਕਿਉਂਕਿ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਈਦਾ ਨਾ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ, ਫਿਰ ਐਸਾ ਸਵਾਰ ਕੇ ਪਰਮਾਤਮਾ ਭੇਜਦਾ ਕਿ ਪ੍ਰਭੂ ਦੇ ਦਰ ਤੇ ਫਿਰ ਨਾ ਹੀ ਨਹੀਂ ਹੁੰਦੀ ਵੀ ਪ੍ਰਭੂ ਉਹਨੂੰ ਪ੍ਰਵਾਨ ਨਾ ਕਰੇ। ਜਿਹਨੂੰ ਸਤਿਗੁਰੂ ਨੇ ਸਵਾਰ ਕੇ ਪਰਮਾਤਮਾ ਦੇ ਦਰ ਤੇ ਭੇਜ ਦਿੱਤਾ, ਪ੍ਰਭੂ ਉਹਨੂੰ ਪ੍ਰਵਾਨ ਕਰ ਲੈਂਦਾ। ਤੇ ਜਿਹੜਾ ਕਵੇ ਵੀ ਪ੍ਰਭੂ ਜੀ ਕਿਰਪਾ ਕਰੋ ਹੁਣ ਵੀ ਮੈਂ ਗੁਰੂ ਵਾਲਾ ਤੇ ਬਣਿਆ ਨਹੀਂ ਤੇ ਮੈਨੂੰ ਤੁਸੀਂ ਸਵਾਰ ਲਓ, ਤੇ ਪਰਮੇਸ਼ਰ ਕਵੇਗਾ ਭਾਈ ਮੇਰਾ ਕੰਮ ਆ ਸਵਰਿਆਂ ਨੂੰ ਆਪਣੇ ਖਜ਼ਾਨੇ ਵਿੱਚ ਥਾਂ ਦੇਣੀ, ਸਵਾਰਨਾ ਇਹ ਡਿਊਟੀ ਗੁਰੂ ਦੀ ਹੈ। ਬਸ ਆਪਾਂ ਸਮਝ ਲਈਏ ਕਿ ਪਰਮਾਤਮਾ ਸਰੀਰਕ ਜੀਵਨ ਦਿੰਦਾ, ਗੁਰੂ ਆਤਮਿਕ ਜੀਵਨ ਦਿੰਦਾ। ਪਰਮਾਤਮਾ ਸੰਸਾਰ ਵਿੱਚ ਭੇਜਦਾ, ਸੰਸਾਰ ਤੋਂ ਲਿਜਾਂਦਾ, ਪਰ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ, ਜਿਹਨੇ ਗੁਰੂ ਰਾਹੀਂ ਆਪਾ ਸਵਾਰ ਲਿਆ, ਆਪ ਸਵਾਰਿਆ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜਿਹੜਾ ਗੁਰੂ ਦੇ ਰਾਹੀਂ ਆਪੇ ਨੂੰ ਸਵਾਰ ਲੈਂਦਾ ਉਹਨੂੰ ਪ੍ਰਭੂ ਮਿਲ ਪੈਂਦਾ ਹੈ।
ਨਾਨਕ ਸਾਹਿਬ ਸਬਦ ਸਿਆਪੈ, ਸੱਚਾ ਸਿਰਜਣਹਾਰਾ।
ਨਾਨਕ ਕੋ ਸੱਚਾ ਸਾਹਿਬ ਸ਼ਬਦ ਦੇ ਦੁਆਰਾ ਹੀ ਉਹਦੀ ਸਿਆਣ, ਉਹਦੀ ਪਹਿਚਾਣ, ਉਹਦੀ ਸੋਝੀ ਸਾਨੂੰ ਆਉਂਦੀ ਹੈ ਕਿ ਉਹ ਸਦਾ ਥਿਰ ਰਹਿਣ ਵਾਲਾ ਹੈ ਤੇ ਸਿਰਜਣਹਾਰ ਹੈ।
ਭਗਤ ਸੁਹੇ ਦਰਬਾਰ, ਸ਼ਬਦ ਸੁਹਾਇਆ ਜੀਏ।
ਭਗਤ ਪ੍ਰਭੂ ਦੇ ਦਰ ਤੇ ਸ਼ੋਭਦੇ ਨੇ, ਕਿਉਂਕਿ ਸ਼ਬਦ ਦੁਆਰਾ ਉਹ ਸੋਹਣੇ ਲੱਗਦੇ ਨੇ ਮਾਲਕ ਦੀ ਸਿਫਤ ਸਲਾਹ ਕਰਕੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਸਾਹਿਬ ਕਹਿੰਦੇ ਜਿਹੜੇ ਮਾਲਕ ਦੀ ਸਿਫਤ ਸਲਾਹ ਕਰਦੇ ਨੇ ਉਹ ਮਾਲਕ ਦੇ ਦਰ ਤੇ ਬੜੇ ਸੋਹਣੇ ਲੱਗਦੇ ਨੇ। ਭਗਤ ਤੇਰਾ ਮਨ ਭਾਵਦੇ ਦਰ ਸੋਹਨ, ਕੀਰਤ ਗਾਵਦੇ। ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਂਦੀ, ਲੈਣੀ ਧਾਵਦੇ। ਜਿਹੜੇ ਬਖਸ਼ਿਸ਼ ਤੋਂ ਬਾਹਰੇ ਨੇ ਉਹ ਪਰਮਾਤਮਾ ਦੇ ਦਰ ਤੇ ਢੋਈ ਨਹੀਂ ਲੈਂਦੇ, ਉਹਨਾਂ ਨੂੰ ਭਟਕਣਾ ਬਣੀ ਰਹਿੰਦੀ ਹੈ।
ਅੰਮ੍ਰਿਤ ਬਾਣਾ ਰਸਨ ਰਸਾਇਆ ਜੀਏ।
ਉਹ ਆਪਣੀ ਰਸਨਾ ਤੋਂ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਨੂੰ ਬੋਲਦੇ ਨੇ ਤੇ ਸਦਾ ਆਪਣੀ ਰਸਨਾ ਜੀਵ ਨੂੰ ਪ੍ਰਭੂ ਦੀ ਸਿਫਤ ਸਲਾਹ ਵਿੱਚ ਹੀ ਰਸਾ ਕੇ ਰੱਖਦੇ ਨੇ, ਹੋਰ ਹੋਰ ਰਸਾਂ ਵਿੱਚ ਨਹੀਂ। ਸਗੋਂ ਆਖਦੇ ਨੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋ ਰਹੇ ਬਿਸਮਾਦ। ਉਹ ਆਪਣੀ ਰਸਨਾ ਨੂੰ ਇੱਧਰ ਰਸਾ ਕੇ ਰੱਖਦੇ ਨੇ ਇੱਕੋ ਰਸ ਵਿੱਚ, ਜਿਹਨੂੰ ਪਰਮ ਰਸ ਮਹਾਰਸ ਕਿਹਾ ਜਾਂਦਾ ਹੈ।
ਰਸਨ ਰਸਾਏ ਨਾਮ ਤਸਾਏ, ਗੁਰ ਕਾ ਸ਼ਬਦ ਵਿਕਾਣੇ।
ਉਹ ਆਪਣੀ ਜੀਭ ਨੂੰ ਰਸਨਾ ਨੂੰ ਇੱਕ ਰਸ ਵਿੱਚ ਰਸਾ ਕੇ ਸਦਾ ਨਾਮ ਦੀ ਸਿਫਤ ਸਲਾਹ ਦੀ ਪਿਆਸ ਆਪਣੇ ਅੰਦਰ ਪੈਦਾ ਕਰਦੇ ਨੇ। ਤੇ ਜਦੋਂ ਇਹ ਪਿਆਸ ਉਹਨਾਂ ਨੂੰ ਲੱਗਦੀ ਹੈ ਗੁਰ ਕਾ ਸ਼ਬਦ ਵਿਕਾਣੇ ਤੇ ਉਹ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਘੋਲ ਘਵਾ ਦਿੰਦੇ ਨੇ, ਵੇਚ ਦਿੰਦੇ ਨੇ, ਕੁਰਬਾਨ ਕਰ ਦਿੰਦੇ ਨੇ। ਉਹ ਆਖਦੇ ਨੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਉਹ ਗੁਰੂ ਤੋਂ ਪਰਮੇਸ਼ਰ ਤੋਂ ਵਿਕ ਜਾਂਦੇ ਨੇ, ਆਪਣਾ ਆਪ ਵਾਰ ਦਿੰਦੇ ਨੇ, ਤੇ ਫਿਰ ਜਿਹੜੇ ਗੁਰੂ ਤੋਂ ਪਰਮੇਸ਼ਰ ਤੋਂ ਵਿਕ ਜਾਂਦੇ ਨੇ ਘੋਲ ਘਵਾ ਦਿੰਦੇ ਨੇ, ਵਾਰਨੇ ਕਰ ਦਿੰਦੇ ਨੇ ਆਪਣੇ ਆਪ ਨੂੰ, ਤੇ ਸਤਿਗੁਰੂ ਕੋਲ ਵੀ ਫਿਰ ਜੋ ਕੁਝ ਹੋਵੇ ਤੇ ਉਹ ਆਖਦੇ ਨੇ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ। ਸਾਹਿਬਜ਼ਾਦੇ ਕਿੰਨੇ ਕੀਮਤੀ ਸਨ ਤੇ ਸਿੱਖਾਂ ਤੋਂ ਵਾਰ ਦਿੱਤੇ, ਕਿਉਂ ਕਿ ਸਿੱਖ ਬੜੇ ਕੀਮਤੀ, ਸਿੱਖਾਂ ਨੇ ਘੋਲ ਘਵਾਇਆ, ਆਪਣਾ ਆਪ ਕੁਰਬਾਨ ਕਰ ਦਿੱਤਾ ਸਤਿਗੁਰੂ ਤੋਂ, ਭਾਵ ਜਿਹੜੇ ਗੁਰੂ ਤੋਂ ਵਿਕ ਗਏ, ਗੁਰੂ ਤੋਂ ਕੁਰਬਾਨ ਹੋ ਗਏ, ਗੁਰ ਕਾ ਸ਼ਬਦ ਵਿਕਾਣੇ, ਉਹ ਫਿਰ ਕਿਸੇ ਹੋਰ ਹੱਟੀ ਤੇ ਨਹੀਂ ਵਿਕਦੇ, ਕਿਸੇ ਹੋਰ ਦਰ ਤੇ ਨਹੀਂ ਵਿਕਦੇ।
ਪਾਰਸ ਪਰਸ ਪਾਰਸ ਹੋ ਜਾ ਤੇਰਾ ਮਨ ਪਾਣੇ।
ਉਹ ਗੁਰੂ ਪਾਰਸ ਨੂੰ ਪਰਸਨ ਦੇ ਨਾਲ ਮਾਨੋ ਪਾਰਸ ਹੀ ਹੋ ਜਾਂਦੇ ਨੇ ਜਦੋਂ ਉਹ ਤੇਰੇ ਮਨ ਵਿੱਚ ਭਾ ਜਾਂਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਰੂਪੀ ਪਾਰਸ ਕੋਲ ਆਏ, ਲੈਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰਦੀ ਆ, ਆਪਣੇ ਵਰਗਾ ਪਾਰਸ ਬਣਾ ਕੇ ਕਿਹਾ ਪੁਰਖਾ ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਚਲਿਆ ਜਾ, ਉੱਥੇ ਬੈਠ ਕੇ ਗੁਰੂ ਜੋਤ ਦਾ ਪ੍ਰਕਾਸ਼ ਕਰ, ਅੱਜ ਤੋਂ ਬਾਅਦ ਤੂੰ ਪਾਰਸ ਬਣ ਗਿਆ, ਜਿਵੇਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਤੁਸੀਂ ਸਿੱਖ ਬਣੇ ਹੋ, ਇਵੇਂ ਹੁਣ ਤੁਹਾਨੂੰ ਅਧਿਕਾਰ ਹੈ, ਜਿਹੜੇ ਤੁਹਾਡੀ ਸ਼ਰਨ ਵਿੱਚ ਆਉਣਗੇ ਉਹ ਸਿੱਖ ਬਣਨਗੇ। ਪੰਜਾਂ ਪਿਆਰਿਆਂ ਨੂੰ ਕਿਹਾ ਤੁਸੀਂ ਗੁਰੂ ਕੋਲ ਆਏ ਹੋ, ਗੁਰੂ ਨੇ ਤੁਹਾਨੂੰ ਸਿੱਖ ਬਣਾਇਆ ਤੇ ਹੁਣ ਗੁਰੂ ਨੇ ਤੁਹਾਨੂੰ ਪਾਰਸ ਬਣਾ ਦਿੱਤਾ, ਤੁਹਾਨੂੰ ਅਧਿਕਾਰ ਹੈ ਕਿ ਅੱਜ ਤੋਂ ਬਾਅਦ ਤੁਸੀਂ ਪੰਜ ਬਾਣੀਆਂ ਦਾ ਪਾਠ ਪੜ੍ਹ ਕੇ ਖੰਡਾ ਫੇਰ ਕੇ ਜਦੋਂ ਅਮਰ ਪਿਆਰ ਕਰਕੇ ਛਕਾਓਗੇ, ਤੁਸੀਂ ਆਪਣੇ ਵਰਗੇ ਹੋਰ ਸਿੱਖ ਬਣਾ ਸਕਦੇ ਹੋ। ਇਹ ਆ ਪਾਰਸ ਨੇ ਆਪਣੇ ਵਰਗੇ ਪਾਰਸ ਬਣਾ ਦਿੱਤੇ, ਭਾਵ ਜਦੋਂ ਪਰਮੇਸ਼ਰ ਦੇ ਮਨ ਵਿੱਚ ਉਹ ਚੰਗੇ ਲੱਗੇ ਭਾ ਗਏ।
ਅਮਰਾ ਪਦ ਪਾਇਆ ਆਪ ਗਵਾਇਆ, ਬਿਰਲਾ ਗਿਆਨ ਵਿਚਾਰੀ।
ਕਿਸਨੇ ਗੁਰੂ ਦੇ ਰਾਹੀਂ ਆਪਾ ਭਾਵ ਗਵਾ ਲਿਆ, ਭਾਵ ਮਾਰ ਲਿਆ, ਆਪਣਾ ਆਪ ਅੰਦਰੋਂ ਹਉਮੈ ਖਤਮ ਕਰਕੇ ਉਹਨੂੰ ਅਮਰ ਤੇ ਅਟਲ ਪਦਵੀ ਪ੍ਰਾਪਤ ਹੋ ਜਾਂਦੀ ਹੈ। ਉਹ ਆਤਮਕ ਜੀਵਨ, ਉਹ ਅਮਰ ਪਦਵੀ ਜਿਹੜੀ ਸਰੀਰਕ ਜੀਵਨ ਖਤਮ ਹੋਣ ਤੇ ਵੀ ਖਤਮ ਨਹੀਂ ਹੁੰਦੀ, ਪਰ ਬਿਰਲਾ ਮਨੁੱਖ ਹੈ ਜਿਹਨੇ ਗੁਰੂ ਦੇ ਗਿਆਨ ਰਾਹੀਂ ਇਸ ਗੱਲ ਦੀ ਵਿਚਾਰ ਕੀਤੀ ਹੈ।
ਨਾਨਕ ਭਗਤ ਸੋਹਣ ਦਰ ਸੱਚ ਸੱਚੇ ਕੇਵਾ ਪਾਰੀ।
ਨਾਨਕ ਪ੍ਰਭੂ ਭਗਤ ਪ੍ਰਭੂ ਦੇ ਸੱਚੇ ਦਰ ਤੇ ਸੋਹਣੇ ਲੱਗਦੇ ਨੇ, ਸ਼ੋਭਦੇ ਨੇ, ਕਿਉਂਕਿ ਉਹ ਸੱਚੇ ਨਾਮ ਦੇ ਵਪਾਰੀ ਬਣ ਜਾਂਦੇ। ਕਿਨ ਹੀ ਬਨਜਿਆ ਕਾਂਸੀ ਤਾਂਬਾ, ਕਿਸ ਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ। ਸਾਹਿਬ ਕਹਿੰਦੇ ਕਿਸੇ ਨੇ ਕਹਿਣ ਦਾ ਵਪਾਰ ਕੀਤਾ, ਕਿਸੇ ਦਾ ਵਪਾਰ ਕੀਤਾ, ਕੋਈ ਕਹਿਣ ਦਾ, ਕੋਈ ਲੌਂਗਾਂ ਦਾ ਵਪਾਰ ਕਰਦਾ, ਕੋਈ ਸੋਨੇ ਦਾ ਵਪਾਰ ਕਰਦਾ, ਕੋਈ ਹੀਰਿਆਂ ਦਾ ਵਪਾਰ ਕਰਦਾ, ਪਰ ਪ੍ਰਭੂ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਦਾ ਵਣਜ ਕੀਤਾ ਹੈ।
ਭੁੱਖ ਪਿਆਸ ਆਥ ਕਿਉਂ ਡਰ ਜਾਏ ਸਾਜੀਏ।
ਭਾਈ ਜਦੋਂ ਤੱਕ ਮੇਰੇ ਮਨ ਅੰਦਰ ਆਥ ਕਹਿੰਦੇ ਨੇ ਮਾਇਆ ਨੂੰ, ਇਹਦੀ ਭੁੱਖ ਤੇ ਪਿਆਸ ਲੱਗੀ ਰਵੇ, ਮੈਂ ਪ੍ਰਭੂ ਦੇ ਦਰ ਤੇ ਕਿਵੇਂ ਜਾ ਸਕਦਾ ਹਾਂ।
ਸਤਿਗੁਰ ਪੁੱਛੇ ਜਾਏ ਨਾਮ ਧਿਆਏ ਸਾਜੀਏ।
ਆਪਣੇ ਸਤਿਗੁਰੂ ਕੋਲੋਂ ਜਾ ਕੇ ਪੁੱਛਣਾ ਚਾਹੀਦਾ ਤੇ ਸਤਿਗੁਰੂ ਅੱਗੋਂ ਉੱਤਰ ਦਿੰਦੇ ਨੇ ਨਾਮ ਧਿਆਏ ਸਾਜੀਏ। ਇਹ ਭਾਈ ਨਾਮ ਨੂੰ ਧਿਆਉਣਾ ਚਾਹੀਦਾ, ਨਾਮ ਨੂੰ ਧਿਆ ਕੇ ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਫਿਰ ਜੀਵਨ ਵਿੱਚ ਸੰਤੋਖ ਆਉਂਦਾ, ਭੁੱਖ ਪਿਆਸ ਮਿਟਦੀ ਹੈ।
ਸੱਚ ਨਾਮ ਧਿਆਈ ਸੱਚ ਚਵਾਈ, ਗੁਰਮੁਖ ਸੱਚ ਪਛਾਣਾ।
ਪਰਮੇਸ਼ਰ ਦੇ ਸੱਚੇ ਨਾਮ ਨੂੰ ਧਿਆ ਕੇ ਜਦੋਂ ਸੱਚੀ ਸਿਫਤ ਸਲਾਹ ਰਸਨਾ ਤੋਂ ਉਚਾਰਨ ਕੀਤੀ ਜਾਵੇ, ਗੁਰੂ ਦੇ ਰਾਹੀਂ ਉਸ ਸੱਚੇ ਪ੍ਰਭੂ ਨਾਲ ਜਾਣ ਪਛਾਣ ਹੋ ਜਾਂਦੀ ਹੈ।
ਦੀਨਾ ਨਾਥ ਦਇਆਲ ਨਿਰੰਜਨ ਆਨੰਦ ਨਾਮ ਵਿਖਾਣਾ।
ਦਇਆ ਦਾ ਨਾਥ ਗਰੀਬਾਂ ਦਾ ਸਹਾਰਾ ਜਿਹੜਾ ਦਇਆ ਦਾ ਘਰ ਨਿਰਅੰਜਨ ਕਹੀਏ ਸੰਸਾਰ ਦੀ ਮਾਇਆ ਰੂਪੀ ਕਾਲਕ ਤੋਂ ਰਹਿਤ ਉਸ ਪ੍ਰਭੂ ਦਾ ਅਨੰਦ ਨਾਮ ਵਿਖਾਣਾ ਜਦੋਂ ਦਿਨੇ ਰਾਤ ਉਹਦੇ ਨਾਮ ਨੂੰ ਜਪਿਆ
ਕਰਣੀ ਕਾਰ ਤੁਰੋਂ ਫਿਰ ਮਾਈ ਆਪ ਮੁਆ ਮਨ ਮਾਰੀ
ਪ੍ਰਭੂ ਨੇ ਧੁਰ ਤੋਂ ਹੀ ਜਿਹਨੂੰ ਹੁਕਮ ਕਰਕੇ ਫੁਰਮਾ ਕੇ ਇਹ ਜਿਹੜੀ ਨਾਮ ਜਪਣ ਵਾਲੀ ਸ੍ਰੇਸ਼ਟ ਕਾਰ ਹੈ ਨਾ ਇਸ ਕਾਰੇ ਲਾ ਦਿੱਤਾ ਉਹ ਜੀਵ ਫਿਰ ਆਪਾ ਭਾਵ ਮਾਰ ਕੇ ਮਨ ਨੂੰ ਫੁਰਨਿਆਂ ਵੱਲੋਂ ਮਾਰ ਕੇ ਜਦੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ
ਨਾਨਕ ਫਿਰ ਉਸ ਜੀਵ ਨੂੰ ਪ੍ਰਭੂ ਦਾ ਨਾਮ ਮਹਾਰਸ ਮੀਠਾ ਸਭ ਤੋਂ ਉੱਤਮ ਸਵਾਦਲਾ ਤੇ ਮਿੱਠਾ ਪਿਆਰਾ ਲੱਗਣ ਲੱਗ ਪੈਂਦਾ ਤ੍ਰਿਸ਼ਨਾ ਨਾਮ ਨਿਵਾਰੀ ਉਸ ਜੀਵ ਦੀ ਸਾਰੀ ਤ੍ਰਿਸ਼ਨਾ ਜਿਹੜੀ ਹੈ ਉਹ ਪ੍ਰਭੂ ਤੇ ਸਤਿਗੁਰੂ ਫਿਰ ਨਾਮ ਵੇ ਜੋੜ ਕੇ ਦੂਰ ਕਰ ਦਿੰਦੇ ਨੇ ਕਿਸੇ ਹੋਰ ਤਰੀਕੇ ਨਾਲ ਸਾਹਿਬ ਕਹਿੰਦੇ ਤ੍ਰਿਸ਼ਨਾ ਜਿਹੜੀ ਆ ਇਹ ਮਿਟਦੀ ਨੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ ਜਦੋਂ ਧੀਰ ਮੱਲ ਸਤਿਗੁਰੂ ਦੇ ਦਰ ਘਰ ਤੋਂ ਸਭ ਕੁਝ ਚੁੱਕ ਕੇ ਲੈ ਗਿਆ ਤੇ ਸਤਿਗੁਰੂ ਜੀ ਨੇ ਉਸ ਵੇਲੇ ਸਿੱਖਾਂ ਨੂੰ ਸਮਝਾਇਆ ਸੀ ਕਹਿਣ ਲੱਗੇ ਕਹਾਂ ਭਇਓ ਜੋ ਪੈ ਲੈ ਗਿਓ ਚੜ੍ਹਤ ਵੈ ਦਰਬ ਕਹਿ ਕਾਰਨ ਗੁਰੂ ਮਹਾਰਾਜ ਨੇ ਨਹੀਂ ਜੇ ਬੈਠ ਦੁਕਾਨ ਪਾਈ ਸਾਹਿਬ ਕਹਿੰਦੇ ਧੀਰ ਮੱਲ ਦੀ ਦੁਕਾਨਦਾਰੀ ਹੋ ਸਕਦੀ ਹੈ ਪਰ ਗੁਰੂ ਤਾਂ ਆਤਮਕ ਜੀਵਨ ਬਖਸ਼ਿਸ਼ ਕਰਦਾ ਹੈ ਸਤਿਗੁਰੂ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਸੰਸਾਰ ਦੇ ਮੋਹ ਮਾਇਆ ਦੀ ਲਾਲਸਾ ਆਪਣੇ ਮਨ ਵਿੱਚ ਨਹੀਂ ਰੱਖਦਾ ਉਸ ਮਹਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਜੋ 1 ਮਈ ਨੂੰ ਸੰਸਾਰ ਭਰ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਇਸੇ ਸੰਬੰਧ ਵਿੱਚ ਅੱਜ ਸਤਿਗੁਰੂ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਦੇ ਨਾਲ ਉਸ ਸਥਾਨ ਤੇ ਗੁਰਮਤਿ ਸਮਾਗਮ ਆਰੰਭ ਹੋਣੇ ਹਨ ਅੱਜ ਗੁਰਦੁਆਰਾ ਦੀਵਾਨ ਸਥਾਨ ਸ੍ਰੀ ਮੰਜੀ ਸਾਹਿਬ ਵਿਖੇ ਵੀ ਗੁਰਮਤਿ ਸਮਾਗਮਾਂ ਦੀ ਆਰੰਭਤਾ 10 ਵਜੇ ਹੋਣੀ ਹੈ ਇਹ ਗੁਰਮਤਿ ਸਮਾਗਮ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਚੱਲਣੇ ਨੇ ਤੇ 1 ਤਰੀਕ ਨੂੰ ਇਸੇ ਤਰ੍ਹਾਂ ਜੋ ਸ਼ਤਾਬਦੀ ਦੇ ਰੂਪ ਵਿੱਚ ਜਿਸ ਤਰ੍ਹਾਂ ਦਾ ਵੀ ਪ੍ਰਬੰਧਕਾਂ ਦੇ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਜਾਣਾ ਹੈ ਚਾਹੇ ਉਹ ਸੰਕੇਤਕ ਹੋਵੇ ਘਰਾਂ ਵਿੱਚ ਬੈਠ ਕੇ ਵੀ ਆਪ ਜੀ ਨੇ TV ਮਾਧਿਅਮ ਦੇ ਰਾਹੀਂ ਇਸ ਗੁਰਮਤਿ ਸਮਾਗਮਾਂ ਦਾ ਜਿਹੜਾ ਆਨੰਦ ਹੈ ਉਹ ਮਾਨਣਾ ਹੈ ਜਿੰਨਾ ਜਿੰਨਾ ਸਮਾਂ ਮਿਲੇ ਸੰਗਤਾਂ ਨੇ ਹਾਜ਼ਰੀ ਵੀ ਭਰਨੀ ਹੈ ਸਤਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਾਡੀ ਸਾਰਿਆਂ ਦੀ ਇਹ ਅਵਸਥਾ ਬਣ ਜਾਵੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਸਾਨੂੰ ਆ ਮਨੁੱਖਾ ਜੀਵਨ ਦੀ ਮਹਾਨਤਾ ਦ੍ਰਿੜ ਕਰਾਈ ਹੈ ਕਿ ਬਹੁਤ ਜਨਮ ਭਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਾਜੇ ਨਾਨਕ ਬਾਤ ਬਤਾਈ ਨਾਨਕ ਬਾਤ ਬਤਾਈ
ਨਾਨਕ ਬਾਤ ਬਤਾਈ ਨਾਨਕ ਬਾਤ ਬਤਾਈ
ਸਾਹਿਬ ਕਹਿੰਦੇ ਫਿਰ ਨਾ ਆਖੀ ਵੀ ਮੈਨੂੰ ਮੇਰੇ ਗੁਰੂ ਨੇ ਦੱਸਿਆ ਨੀ ਆਹ ਤੇਰੇ ਗੁਰੂ ਨਾਨਕ ਨੇ ਤੈਨੂੰ ਆਹ ਗੱਲ ਦੱਸ ਦਿੱਤੀ ਹੈ ਬਹੁਤ ਜਨਮ ਭਰਮਤ ਤੈਂ ਹਾਰਿਓ ਬੜਾ ਲੰਮਾ ਸਮਾਂ ਹੋ ਗਿਆ ਕਈ ਵਾਰ ਕੁੱਤੇ ਬਣੇ ਸੱਪ ਬਣੇ ਗਿੱਦੜ ਬਣੇ ਪਤਾ ਨੀ ਕੀ ਬਣ ਕੇ ਆਏ ਆ ਬਹੁਤ ਜਨਮ ਭਰਮਤ ਤੈਂ ਹਾਰਿਓ ਅਸਥਿਰ ਮਤ ਨੀ ਪਾਈ ਸਥਿਰਤਾ ਵਾਲੀ ਅਡੋਲਤਾ ਵਾਲੀ ਮਤ ਤੇ ਤੈਨੂੰ ਪ੍ਰਾਪਤੀ ਨਹੀਂ ਹੋਈ ਹੁਣ ਮਾਨਸ ਦੇ ਪਾਏ ਪਦ ਹਰ ਭਜ ਆ ਮਨੁੱਖਾ ਦੇ ਪ੍ਰਾਪਤ ਕਰਕੇ ਮਨੁੱਖ ਦੀ ਪਦਵੀ ਵਾਲੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਹਰੀ ਨੂੰ ਸਿਮਰਨਾ ਕਰ ਕਿਉਂਕਿ ਹਰੀ ਨੂੰ ਸਿਮਰੇਗਾ ਤੇ ਜੀਵਨ ਪਦਵੀ ਮਿਲੇਗੀ ਉਵੇਂ ਤੂੰ ਮਨੁੱਖ ਨਹੀਂ ਹੈ ਮਾਨਸ ਦੇ ਪਾਏ ਪਦ ਹਰ ਭਜ ਦੱਸਿਆ ਕਿੰਨੇ ਆ ਨਾਨਕ ਬਾਤ ਬਤਾਈ ਨਾਨਕ ਬਾਤ ਬਤਾਈ
ਨਾਨਕ ਬਾਤ ਬਤਾਈ ਨਾਨਕ ਬਾਤ ਬਤਾਈ
ਗੁਰੂ ਨਾਨਕ ਜੀ ਭਾਵੇਂ ਪਹਿਲੇ ਜਾਮੇ ਵਿੱਚ ਹੋਣ ਤੇ ਭਾਵੇਂ 9ਵੇਂ ਜਾਮੇ ਵਿੱਚ ਹੋਣ ਬਾਤ ਇਹ ਬਤਾਉਂਦੇ ਨੇ ਕਿਹੜੀ ਆਓ ਪਾਵਨ ਗੁਰ ਸ਼ਬਦ ਦੀਆਂ ਜਿਹੜੀਆਂ ਸੰਪੂਰਨਤਾ ਵਾਲੀਆਂ ਤੁਕਾਂ ਹਨ ਉਹਦੇ ਵਿੱਚ ਵੀ ਮੇਰੇ ਸਤਿਗੁਰੂ ਜੀ ਨੇ ਇਹੀ ਦੱਸਿਆ ਕੁਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ और सारिया संगतां नूं सतगुरु गुरु तेग बहादुर साहिब महाराज जी का जिहड़ा 400 साला प्रकाश पुरब आ रहा उहदियां बहुत बहुत वधाइयां भी होण। होईआं भुल्लां तों खिमा करना। आओ पहले जामे विच गुरु नानक साहिब जी जो कीमती बचन सानूं दस रहे ने वह बिल्कुल गुरु तेग बहादुर साहिब दे बचनां नाल उहनां दी व्याख्या करदे ने। आओ ये पावन तुकां दा पाठ एक बार फिर सरवण करके समाप्ति करिए जी।
करण कार तुर हो फिर माई आप मिया मन मारी नानक नाम महारस मीठा कृष्णा नाम निवारी वाहिगुरु जी का खालसा वाहिगुरु जी की फतेह।